ਮਹੱਲਾ ਦੂਜਾ ਦਿੰਦੇ ਥਾਂਵਹੁੰ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਬਹਿ ਕੈ ਕਰਮ ਕਮਾਵੈ ਸੋ ਚਹੂੰ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰਹੈ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਤੂੰ ਆਪੇ ਖੇਲ ਕਰਹੈ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਦਾ ਪਾਵਨ ਪਵਿੱਤਰ ਪ੍ਰਕਰਨ ਆਪ ਜੀ ਨੇ ਸ਼ਬਦ ਦੇ ਰੂਪ ਵਿੱਚ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਾਝ ਕੀ ਵਾਰ ਅੰਦਰ ਗੁਰੂ ਅੰਗਦ ਦੇਵ ਜੀ ਦਾ ਇਹ ਸਲੋਕ ਸ਼ੋਭਾਇਮਾਨ ਹੈ। ਇਸ ਸਲੋਕ ਵਿੱਚ ਹਜ਼ੂਰ ਨੇ ਮਨਮੁੱਖ ਦੀਆਂ ਨਿਸ਼ਾਨੀਆਂ ਵਰਣਨ ਕੀਤੀਆਂ ਨੇ। ਮਨਮੁੱਖ ਕਿਵੇਂ ਦਾ ਹੈ, ਮਨਮੁੱਖ ਦੀ ਨਿਸ਼ਾਨੀ ਕੀ ਹੈ, ਮਨਮੁੱਖ ਦੇ ਅਰਥ ਨੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕਹਿੰਦੇ ਉਹ ਦੇਣ ਵਾਲੇ ਦੇ ਹੱਥ ਨਹੀਂ ਵੇਖਦਾ, ਦਾਤ ਨੂੰ ਵੇਖਦਾ ਹੈ। ਯਾਨੀ ਕਿ ਜੋ ਕੁਝ ਉਹਨੂੰ ਮਿਲ ਰਿਹਾ ਹੈ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਬਿਨਾਂ ਮੰਗਿਆਂ ਮਿਲ ਰਿਹਾ ਹੈ, ਉਹਨਾਂ ਦਾਤਾਂ ਦਾ ਕੋਈ ਧੰਨਵਾਦ ਨਹੀਂ ਕਰਦਾ, ਉਹਨਾਂ ਦਾ ਵਾਪਸੀ ਕੋਈ ਧੰਨਵਾਦ ਨਹੀਂ ਕਰਦਾ। ਜਿਹੜੀ ਦਾਤ ਉਹਨੂੰ ਮਿਲ ਜਾਂਦੀ ਹੈ ਉਹਦੇ ਨਾਲ ਉਹ ਮਿੱਤਰਤਾ ਪਾ ਲੈਂਦਾ ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਕਰਤਾ ਤਾਂ ਹੀ ਕਿਹਾ, ਕਰਤਾਰ ਵੀ ਸ਼ਬਦ ਤਾਂ ਵਰਤਿਆ। ਕਰਤਾ ਲਫ਼ਜ਼ ਮੂਲ ਮੰਤਰ ਵਿੱਚ ਤਾਂ ਦਰਜ ਕੀਤਾ ਹੈ ਕਿ ਮਨੁੱਖ ਦੇ ਮਨ ਵਿੱਚ ਇੱਕ ਖਿਆਲ ਪੱਕਾ ਹੋ ਜਾਏ ਕਿ ਇੱਥੇ ਜੋ ਕੁਝ ਤੈਨੂੰ ਮਿਲ ਰਿਹਾ, ਜੋ ਕੁਝ ਇੱਥੇ ਹੋ ਰਿਹਾ, ਉਹ ਤੇਰੇ ਕਰਕੇ ਨਹੀਂ, ਉਹਨੂੰ ਕਰਨ ਵਾਲਾ ਕੋਈ ਹੋਰ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਜੇ ਮਨ ਦੇ ਵਿੱਚ ਇਹ ਅਭਿਆਸ ਬਣਦਾ ਜਾਏ ਕਿ ਮੈਂ ਕਰਨ ਵਾਲਾ ਨਹੀਂ, ਪਰਮਾਤਮਾ ਹੀ ਕਰਨ ਵਾਲਾ ਹੈ, ਉਹ ਹੀ ਸਭ ਕੁਝ ਕਰਦਾ ਹੈ। ਅੰਦਰ ਜੇ ਇਹ ਖਿਆਲ ਰੋਜ਼ ਅਸੀਂ ਅਭਿਆਸ ਕਰਦੇ ਜਾਈਏ, ਪੱਕਾ ਕਰ ਲਈਏ, ਤਾਂ ਇੱਕ ਦਿਨ ਉਹਦੀ ਹੋਂਦ ਜਿਹੜੀ ਹੈ ਪ੍ਰਤੀਤ ਹੋਣ ਲੱਗ ਪੈ ਗਈ ਵੀ ਮੇਰੇ ਅੱਗੇ ਪਿੱਛੇ ਕੋਈ ਕੰਮ ਕਰ ਰਿਹਾ। ਤੇ ਜਦੋਂ ਉਹਨੂੰ ਅਸੀਂ ਕਰਤਾ ਮੰਨ ਲਿਆ ਫਿਰ ਇੱਕ ਗੱਲ ਯਕੀਨੀ ਹੈ, ਬੰਦੇ ਦਾ ਹੰਕਾਰ ਤੇ ਉਹਦੇ ਕਰਮਾਂ ਨਾਲ ਹੀ ਜੁੜਿਆ ਹੋਇਆ ਨਾ, ਉਹ ਕਹਿੰਦਾ ਮੈਂ ਇਹ ਕੀਤਾ ਤਾਂ ਇਹ ਹੋਇਆ, ਤੇ ਹੰਕਾਰ ਟੁੱਟ ਗਿਆ, ਹੰਕਾਰ ਖਤਮ ਹੋ ਗਿਆ, ਕਿਉਂਕਿ ਕਰਨ ਵਾਲਾ ਹੀ ਹੋਏ, ਮੈਂ ਕੁਝ ਕਰ ਹੀ ਨਹੀਂ ਰਿਹਾ। ਸਤਿਗੁਰੂ ਨੇ ਇਸ ਤਰ੍ਹਾਂ ਦੇ ਭਾਵ ਬਾਣੀ ਵਿੱਚ ਬੜੇ ਪੱਕੇ ਕਰਵਾਏ ਨੇ ਕਿ ਆਦਮੀ ਇਸ ਗੱਲ ਨੂੰ ਮੰਨੇ ਕਿ ਮੈਂ ਜੋ ਕੁਝ ਕਰਨਾ ਇਹ ਉਹਦੇ ਹੁਕਮ ਵਿੱਚ ਹੈ, ਮੈਂ ਜੋ ਕੁਝ ਕਰ ਰਿਹਾ ਇਹ ਮੈਂ ਨਹੀਂ ਕਰ ਰਿਹਾ, ਮੇਰੇ ਵਿੱਚ ਉਹ ਵਰਤ ਰਿਹਾ ਹੈ, ਮੇਰੇ ਅੰਦਰ ਉਹ ਵਹਿ ਰਿਹਾ। ਇਹ ਸਾਰੇ ਹੀ ਕਰਮ ਜਿੰਨੇ ਨੇ ਆਪਾਂ ਵੇਖਨੇ ਆ ਉਹਦੇ ਬਾਰੇ ਵੀ ਹੋ ਸਕਦਾ। ਜਦੋਂ ਇਹ ਬਚਨ ਆਉਂਦਾ ਹੈ ਕਿ ਸਦ ਸੁਣਦਾ ਸਦ ਵੇਖਦਾ ਔਰ ਸ਼ਬਦ ਰਹਾ ਭਰਪੂਰ, ਇਹਨਾਂ ਤਿੰਨ ਚੀਜ਼ਾਂ ਦਾ ਜੇ ਅਸੀਂ ਜ਼ਿੰਦਗੀ ਵਿੱਚ ਅਭਿਆਸ ਕਰ ਲਈਏ, ਸਦ ਸੁਣਦਾ ਜਿਹੜਾ ਸੁਣਨ ਵਾਲਾ ਹੈ ਸਾਡੇ ਅੰਦਰ, ਜਿਹੜੀ ਸਰੋਤ ਹੈ, ਜਿਹੜੀ ਚੀਜ਼ ਸੁਣ ਰਹੀ ਹੈ ਇਸ ਵਕਤ, ਉਹ ਮੈਂ ਨਹੀਂ, ਉਹ ਆਪ ਹੀ ਸੁਣ ਰਿਹਾ ਵਿੱਚ ਬੈਠ ਕੇ, ਅੰਦਰ ਬਹਿ ਕੇ ਸੁਣ ਰਿਹਾ, ਤਾਂ ਉਸ ਸਰੋਤ ਦੇ ਵਿੱਚ ਧਿਆਨ ਰੱਖਣਾ ਕਿ ਇਹ ਸੁਣ ਕੌਣ ਰਿਹਾ ਹੈ, ਉਸ ਸਰੋਤ ਨੂੰ ਮਹਿਸੂਸ ਕਰਨਾ। ਤੇ ਕੰਨਾਂ ਵਿੱਚ ਉਹਦੀ ਸ਼ਕਤੀ ਹੈ ਤਾਂ ਹੀ ਕੰਨ ਸੁਣਦੇ ਨੇ, ਨਹੀਂ ਤੇ ਕੰਨ ਸੁਣਨਗੇ ਨਹੀਂ। ਸਦ ਸੁਣਦਾ ਸਦ ਵੇਖਦਾ, ਇਹਨਾਂ ਅੱਖਾਂ ਵਿੱਚ ਉਹ ਹੀ ਵੇਖ ਰਿਹਾ ਹੈ, ਉਹਦੇ ਤੋਂ ਬਿਨਾਂ ਵੇਖਿਆ ਨਹੀਂ ਜਾ ਸਕਦਾ। ਸ਼ਬਦ ਰਿਹਾ ਭਰਪੂਰ, ਇਹਨਾਂ ਸ਼ਬਦਾਂ ਵਿੱਚ ਉਹ ਹੀ ਬੋਲ ਰਿਹਾ ਹੈ, ਹੋਰ ਕੋਈ ਵੀ ਨਹੀਂ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਇੱਥੇ ਤੇ ਦਾਨ ਦੇਣ ਵਾਲੇ ਸੋਚਦੇ ਮੈਂ ਦਾਨ ਦਿੱਤਾ, ਹੰਕਾਰੀ ਹੋ ਗਏ, ਦੋਵਾਂ ਵਿੱਚ ਉਹ ਸਮਾਇਆ ਹੋਇਆ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਤੇਰੇ ਗੁਣ ਕਿੰਨੇ ਕੁ ਨੇ ਜਿਨ੍ਹਾਂ ਨੂੰ ਵਖਿਆਨ ਕਰੀਏ, ਜਿਨ੍ਹਾਂ ਦੀ ਵਿਆਖਿਆ ਕਰੀਏ, ਕੋਈ ਅੰਤ ਨਹੀਂ। ਤਾਂ ਜੇ ਇਹ ਭਾਵਨਾ ਪਰ ਮਨਮੁਖ ਦੇ ਵਿੱਚ ਇਹ ਨਹੀਂ, ਮਨਮੁਖ ਸੋਚਦਾ ਹੈ, ਮਨ ਦੇ ਪਿੱਛੇ ਤੁਰਨ ਵਾਲਾ ਵਿਅਕਤੀ, ਮਨ ਤੇ ਇਸ ਤਰ੍ਹਾਂ ਦੀ ਚੀਜ਼ ਹੈ। ਮਨ ਕਿਸ ਨੂੰ ਕਹਿੰਦੇ ਨੇ? ਗੁਰਬਾਣੀ ਨੇ ਦੱਸਿਆ ਮਨ ਦਾ ਸਰੂਪ ਕੀ ਹੈ। ਹਜ਼ੂਰ ਨੇ ਬਚਨ ਕੀਤੇ ਸੰਕਲਪ ਵਿਕਲਪ ਉਹੀ ਮਨਾ, ਸੰਕਲਪ ਜਿਹੜੇ ਕਰਦਾ ਬੰਦਾ ਸੋਚਦਾ ਅੰਦਰ, ਮਨ ਉਸ ਨੂੰ ਕਹਿੰਦੇ ਨੇ। ਸੰਕਲਪ ਵਿਕਲਪ ਉਹੀ ਮਨਾ, ਇਹ ਜਿਹੜਾ ਮਨ ਹੈ, ਇੱਕ ਪਾਸੇ ਇਹਦੇ ਸਰੀਰ ਹੈ, ਇੱਕ ਪਾਸੇ ਇਹਦੇ ਸਾਡੇ ਅੰਦਰ ਆਤਮਾ ਹੈ, ਸ਼ਬਦ ਹੈ, ਇੱਕ ਪਾਸੇ ਪਰਮਾਤਮਾ, ਇੱਕ ਪਾਸੇ ਸਰੀਰ। ਉਸ ਅੰਦਰਲੀ ਆਤਮਾ ਨੂੰ ਤੇ ਸਰੀਰ ਨੂੰ ਜੋੜਨ ਵਾਲਾ ਜਿਹੜਾ ਧਾਗਾ ਹੈ ਨਾ, ਵਿੱਚ ਸੰਪਰਕ ਹੈ ਜਿਹੜਾ, ਜਿਹਨੇ ਦੋਵਾਂ ਨੂੰ ਜੋੜਿਆ ਹੋਇਆ, ਉਹਨੂੰ ਮਨ ਕਹਿੰਦੇ। ਮਨ ਉਹ ਹੈ ਜਿਹਨੇ ਸਰੀਰ ਨੂੰ ਤੇ ਆਤਮਾ ਨੂੰ ਜੋੜ ਕੇ ਰੱਖਿਆ। ਮਨ ਸਾਰੇ ਦਾ ਸਾਰਾ ਅੱਗੇ ਜੁੜਿਆ ਹੋਇਆ, ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਰਸਨਾ ਦੇ ਨਾਲ, ਚਮੜੀ ਦੇ ਨਾਲ, ਇਹਨਾਂ ਪੰਜ ਗਿਆਨ ਇੰਦਰੀਆਂ ਨਾਲ ਜਿਹੜੇ ਰਿਲੇਸ਼ਨ ਸੰਬੰਧ ਨੇ, ਆਤਮਾ ਵਿੱਚੋਂ ਆ ਰਹੀ ਸ਼ਕਤੀ ਦੇ ਉਹਨੂੰ ਮਨ ਕਹਿੰਦੇ ਨੇ। ਪਰ ਹੁੰਦਾ ਕੀ ਏ, ਸਹਿਜੇ ਸਹਿਜੇ ਇਹ ਮਨ ਜਿਹੜਾ ਹੈ ਪਿੱਛੋਂ ਜਿੱਥੋਂ ਆਇਆ ਹੈ, ਜੋਤ ਦੇ ਵਿੱਚੋਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਜਿਹਦੇ ਵਿੱਚੋਂ ਤੂੰ ਨਿਕਲਿਆ, ਤੂੰ ਉਹਦਾ ਧਿਆਨ ਜ਼ਰੂਰ ਰੱਖੀ ਪਿੱਛੇ। ਤੂੰ ਬਾਹਰ ਵੀ ਵੇਖਣਾ, ਕੰਮ ਵੀ ਕਰਨਾ, ਮਨ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਮਨ ਤੋਂ ਬਿਨਾਂ ਦੁਨੀਆਂ ਵਿੱਚ ਵਿਚਰਿਆ ਨਹੀਂ ਜਾ ਸਕਦਾ। ਮਨ ਵੇਖੇਗਾ ਤਾਂ ਹੀ ਆਦਮੀ ਪਰਖੇਗਾ, ਕਿਸੇ ਦੀ ਗੱਲ ਸੁਣੇਗਾ, ਕਿਸੇ ਨਾਲ ਗੱਲ ਕਰੇਗਾ, ਕੁਝ ਸੋਚੇਗਾ, ਕੋਈ ਕੰਮ ਕਰੇਗਾ। ਇਹ ਵੀ ਇੱਕ ਪਰਮਾਤਮਾ ਦਾ ਨਿਯਮ ਹੈ, ਕੰਮ ਕਰਨਾ ਸੰਸਾਰ ਦੇ ਵਿੱਚ ਵਿਚਰਨਾ, ਕਿਉਂਕਿ ਉਹ ਸਿਰਜਣਹਾਰ ਹੈ, ਉਹਨੇ ਆਪ ਹੀ ਬੰਦੇ ਨੂੰ ਕੰਮਾਂ ਵਿੱਚ ਲਾਇਆ। ਕੰਮ ਕਰਨਾ ਪਰਮਾਤਮਾ ਦਾ ਹੁਕਮ ਹੈ, ਕਿਰਤ ਕਰਨੀ। ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦਾ ਲਾਇਆ, ਧੰਦਾ ਕਰਨਾ ਰੱਬ ਦਾ ਹੀ ਕੰਮ ਹੈ, ਇਹ ਉਹਨੇ ਬਣਾਇਆ ਹੈ, ਜ਼ਰੂਰੀ ਹੈ। ਤਾਂ ਇਹ ਕੰਮ ਵੱਖਰੇ ਵੱਖਰੇ ਨੇ, ਕਿਵੇਂ ਕਿਵੇਂ ਦੇ ਕੰਮ ਨੇ। ਕਈਆਂ ਨੂੰ, ਥੋੜਿਆਂ ਨੂੰ ਇੱਕੋ ਹੀ ਕੰਮ ਦੇ ਦਿੱਤਾ, ਉਹ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਬੜੇ ਘੱਟ ਲੋਕ ਨੇ। ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ, ਇਹ ਵੀ ਇੱਕ ਕੰਮ ਹੈ। ਹੋ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ, ਇਹ ਇੱਕ ਕੰਮ ਹੈ ਨਾਮ ਜਪਣਾ। ਜਿਵੇਂ ਤੁਸੀਂ ਕੰਮ ਤੇ ਜਾਂਦੇ ਹੋ, ਤੁਸੀਂ ਆਫਿਸ ਵਿੱਚ ਜਾਂਦੇ ਹੋ, ਜ਼ਮੀਨ ਤੇ ਵਾਹੀ ਕਰਦੇ ਹੋ, ਵਪਾਰੀ ਵਪਾਰ ਕਰਦਾ ਹੈ, ਕੋਈ ਬੈਂਕ ਵਿੱਚ ਜਾ ਰਿਹਾ, ਕੋਈ ਸਕੂਲ ਵਿੱਚ ਕਾਲਜ ਵਿੱਚ ਪੜ੍ਹਨ ਜਾ ਰਿਹਾ, ਕੋਈ ਪੜ੍ਹਾਉਣ ਜਾ ਰਿਹਾ, ਸਤਿਗੁਰੂ ਨੇ ਕਿਹਾ ਜੇ ਉਸ ਤਰ੍ਹਾਂ ਬੰਦਾ ਜਿਵੇਂ ਉਹ ਕੰਮ ਕਰਦਾ ਉਸ ਤਰ੍ਹਾਂ ਇਹ ਕਰੇ, ਉਹਦੇ ਵਿੱਚ ਪੂਰਾ ਸਮਾਂ ਦਿੰਦਾ, ਡਿਊਟੀ ਦਿੰਦਾ ਹੈ, ਲਗਾਤਾਰ ਮਿਹਨਤ ਕਰਦਾ। ਜੇ ਕੋਈ ਆਦਮੀ ਇਸ ਰਾਹ ਤੇ ਕੰਮ ਸਮਝ ਕੇ ਇਹਨੂੰ ਕਰੇ, ਹੋ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ, ਜੇ ਕੰਮ ਸਮਝ ਕੇ ਕੀਤਾ ਤੇ ਇਹਦੇ ਰਿਜ਼ਲਟ ਨਿਕਲਣਗੇ, ਫਿਰ ਜ਼ਰੂਰ ਪਤਾ ਲੱਗੇਗਾ ਵੀ ਇਹ ਕੁਝ ਹੈ, ਪਰ ਕੰਮ ਤਾਂ ਇਹਨੂੰ ਸਮਝਿਆ ਹੀ ਨਹੀਂ ਹੈ। ਇਹਦੇ ਵਿੱਚ ਬੰਦੇ ਦਾ ਮਨ ਅੰਦਰ ਸ਼ਾਮਲ ਹੁੰਦਾ ਹੀ ਨਹੀਂ, ਬਸ ਇੱਕ ਰਵਾਇਤ, ਇੱਕ ਲਾਈਨ, ਇੱਕ ਪੰਕਤੀ, ਇੱਕ ਕਰ ਰਿਹਾ ਸੀ ਦੂਜਾ ਵੀ ਕਰੀ ਜਾਂਦਾ। ਜਿਵੇਂ ਲਾਈਨ ਲੱਗੀ ਹੋਈ ਸੀ, ਇੱਕ ਨੇ ਕਿਹਾ ਇੱਥੋਂ ਮਿੱਟੀ ਦੀ ਮੁੱਠ ਚੁੱਕ ਕੇ ਇੱਧਰ ਰੱਖਣੀ ਹੈ, ਪਿਛਲੇ ਸਾਰੇ ਰੱਖੀ ਗਏ, ਪਰ ਕਿਉਂ ਰੱਖਣੀ ਹੈ ਕੋਈ ਪਤਾ ਨਹੀਂ ਇਸਦਾ। ਇਹ ਲਾਈਨ ਹੈ, ਲਾਈਨ ਦੇ ਨਾਲ ਚੱਲ ਰਿਹਾ, ਪੰਕਤੀ ਲੱਗੀ ਹੋਈ ਹੈ, ਇੱਕ ਕਰ ਰਿਹਾ ਦੂਜਾ ਵੀ ਕਰੀ ਜਾ ਰਿਹਾ, ਤੀਜਾ ਚੌਥਾ ਪੰਜਵਾਂ, ਪਰ ਇਹਨੂੰ ਕੰਮ ਸਮਝ ਕੇ ਚੰਗੀ ਤਰ੍ਹਾਂ ਕਰਨਾ ਇਹ ਹੋਰ ਗੱਲ ਹੈ, ਫਿਰ ਉਹਦੇ ਵਿੱਚੋਂ ਰਿਜ਼ਲਟ ਨਿਕਲਦੇ ਨੇ। ਲੋਕ ਕਹਿੰਦੇ ਨੇ ਧਰਮ ਨਹੀਂ ਰਿਹਾ, ਮੇਰੀ ਸਮਝ ਵਿੱਚ ਆਇਆ ਧਰਮ ਹੀ ਕੋਈ ਨਹੀਂ ਰਹੇ, ਧਰਮ ਤੇ ਹੈ ਵੇ, ਧਰਮ ਕਦੇ ਨਹੀਂ ਜਾਂਦਾ ਇਸ ਧਰਤੀ ਤੋਂ, ਧਰਮ ਇੱਥੇ ਹੈ, ਜਿੰਨਾ ਗੁਰੂ ਨਾਨਕ ਦੇ ਸਮੇਂ ਸੀ ਓਨਾ ਹੀ ਧਰਮ ਇੱਥੇ ਹੈ, ਜਿੰਨਾ ਕਬੀਰ ਸਾਹਿਬ ਦੇ ਵਕਤ ਸੀ ਓਨਾ ਹੀ ਧਰਮ ਇੱਥੇ ਹੈ, ਜਿੰਨਾ ਸਤਯੁਗ ਦੇ ਵਕਤ ਸੀ ਓਨਾ ਹੀ ਧਰਮ ਇੱਥੇ ਹੈ, ਧਰਮ ਓਨਾ ਹੀ ਹੈ, ਪਰ ਧਰਮ ਹੀ ਉਤਨੇ ਨਹੀਂ। ਧਰਮ ਤੇ ਤਾਂ ਪ੍ਰਗਟ ਹੋਏਗਾ ਨਾ, ਹੁਣ ਤਾਰਾਂ ਦੇ ਵਿੱਚ ਲਾਈਟ ਟਰਾਂਸਫਾਰਮਰ ਦੇ ਵਿੱਚ ਕਿੰਨੀ ਹੈ, ਜਿੰਨੀ ਮਰਜ਼ੀ ਹੋਵੇ, ਬਾਹਰ ਟਰਾਂਸਫਾਰਮਰ ਹੈ, ਵਿੱਚ ਕਿੰਨੀ ਲਾਈਟ ਹੈ, ਪਰ ਕੀ ਪਤਾ ਲੱਗੇ ਵੀ ਉਹਦੇ ਵਿੱਚ ਲਾਈਟ ਹੈ ਕਿ ਨਹੀਂ, ਉਹਦੀ ਕੀ ਸਮਝ ਆਵੇ, ਉਹ ਤਾਂ ਵਿੱਚ ਬੰਦ ਹੈ, ਉਹਨੇ ਕੰਟਰੋਲ ਕੀਤਾ ਹੋਇਆ, ਪਤਾ ਕਿਵੇਂ ਲੱਗੇਗਾ। ਜਦੋਂ ਉਹਦੇ ਵਿੱਚੋਂ ਕਨੈਕਸ਼ਨ ਲੈ ਕੇ ਕਿਸੇ ਲਾਈਟ ਨੂੰ ਜੋੜਿਆ ਜਾਏਗਾ ਜਿਹੜੀ ਸੜੀ ਹੋਈ ਨਾ ਹੋਵੇ, ਫਿਊਜ ਨਾ ਹੋਵੇ, ਤਾਂ ਉਹ ਚਾਨਣ ਜਦੋਂ ਚਮਕੇਗਾ ਫਿਰ ਅਸੀਂ ਕਹਾਂਗੇ ਲਾਈਟ ਹੈ ਇਹਦੇ ਵਿੱਚ। ਉਹ ਟੈਸਟ ਕਰਕੇ ਪਤਾ ਲੱਗੇਗਾ, ਕੋਈ ਪੱਖਾ ਚੱਲੇਗਾ, ਕੋਈ ਚੀਜ਼ ਹਰਕਤ ਵਿੱਚ ਆਏਗੀ, ਤਾਂ ਉਹ ਹਰਕਤ ਦੱਸੇਗੀ ਵੀ ਇਹ ਲਾਈਟ ਹੈ, ਸਿੱਧਾ ਟਰਾਂਸਫਾਰਮਰ ਨਹੀਂ ਦੱਸਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪ੍ਰਤੱਖ ਹੈ, ਪ੍ਰਤੱਖ ਗੁਰੂ ਹੈ, ਪਰ ਇਹ ਪਤਾ ਤਾਂ ਲੱਗਣਾ ਹੈ ਕਿ ਬਾਣੀ ਦੇ ਵਿੱਚ ਕੀ ਹੈ। ਕਿਸੇ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਿਲੇਟਿਡ ਕਰ ਦਿੱਤਾ, ਜੋੜ ਦਿੱਤਾ, ਸੰਬੰਧ ਬਣਾ ਲਿਆ, ਤੇ ਤਾਰਾਂ ਤੇ ਕਦੀ ਲਾਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਬਾਣੀ ਨਾਲ ਤਾਰਾਂ ਨਹੀਂ ਜੋੜੀਆਂ, ਤਾਂ ਭੁਲੇਖਾ ਪੈ ਜਾਂਦਾ ਹੈ ਵੀ ਇਸ ਟਰਾਂਸਫਾਰਮਰ ਵਿੱਚ ਲਾਈਟ ਵੀ ਹੈ ਕਿ ਨਹੀਂ, ਭੁਲੇਖਾ ਪੈ ਜਾਂਦਾ। ਲੋਕ ਕਹਿੰਦੇ ਨੇ ਬਾਣੀ ਵਿੱਚ ਹੈ ਵੀ ਇਹ ਕਿ ਨਹੀਂ ਕੁਝ, ਸੁਖਮਣੀ ਸਾਹਿਬ ਦੇ ਵਿੱਚ ਵੀ ਕੁਝ ਹੈ ਕਿ ਨਹੀਂ, ਟਰਾਂਸਫਾਰਮਰ ਦੇ ਵਿੱਚ ਤੇ ਸਭ ਕੁਝ ਹੈ, ਬਸ ਉਹ ਤਾਰਾਂ ਹੀ ਸਾਡੀਆਂ ਕੋਈ ਨਹੀਂ ਜੁੜੀਆਂ, ਜਾਂ ਅਸੀਂ ਫਿਊਜ ਹੋਏ ਫਿਰਨੇ ਹਾਂ, ਜਾਂ ਸਾਡੇ ਵਿੱਚ ਸ਼ਰਧਾ ਹੈ ਨੇ। ਤਾਂ ਜਿੰਨਾ ਚਿਰ ਧਰਮ ਉਦੋਂ ਹੀ ਦੁਨੀਆਂ ਵਿੱਚ ਦਿਸਦਾ ਜਦੋਂ ਧਰਮੀ ਲੋਕ ਦੁਨੀਆਂ ਵਿੱਚ ਹੁੰਦੇ ਨੇ, ਜਦੋਂ ਧਰਮੀ ਲੋਕ ਹੀ ਨਹੀਂ ਰਹੇ ਫਿਰ ਆਰੋਪ ਕਾਹਦਾ ਲਾਣਾ ਧਰਮ ਦੇ ਉੱਤੇ। ਹੁਣ ਤਾਂ ਜੀ ਕੋਈ ਧਰਮ ਨਹੀਂ ਰਿਹਾ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ ਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਚੰਦਰਮਾ ਨਹੀਂ ਦਿਸਦਾ ਕਿਤੇ, ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਇਹ ਨੇ ਵੀ ਚੰਦਰਮਾ ਹੈ ਨਹੀਂ, ਚੰਦਰਮਾ ਦੇ ਅੱਗੇ ਬੱਦਲ ਆ ਗਏ। ਧਰਮ ਨੂੰ ਢੱਕ ਦਿੱਤਾ ਸਾਡੀਆਂ ਮਨ ਮਤਾਂ ਨੇ, ਧਰਮ ਘੱਟ ਨਹੀਂ ਹੋਇਆ ਕਦੇ ਵੀ। ਹੋਰ ਬਚਨ ਕੀਤੇ, ਹਉ ਭਾਲ ਵਿਕੋਨੀ ਹੋਈ ਅੰਧੇਰੇ ਰਹੁ ਨ ਕੋਈ, ਕਹੋ ਨਾਨਕ ਵਿੱਚ ਹਉ ਮੈਂ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਇਹ ਸਾਰਾ ਇੱਕ ਥਾਂ ਤੇ ਹਜ਼ੂਰ ਨੇ ਹੋਰ ਵੀ ਜ਼ਿਕਰ ਕੀਤਾ ਹੈ, ਕਿਉਂਕਿ ਪੁਰਾਣਾ ਇੱਕ ਖਿਆਲ ਸੀ ਕਿ ਇੱਕ ਬਲਦ ਜਿਹੜਾ ਹੈ ਉਹਨੇ ਇਸ ਸਾਰੀ ਧਰਤੀ ਨੂੰ ਚੁੱਕਿਆ ਹੋਇਆ ਹੈ। ਬਲਦ ਉਹਦੇ ਚਾਰ ਪੈਰ ਨੇ, ਤੇ ਸਤਿਗੁਰੂ ਨੇ ਬਚਨ ਕੀਤੇ ਉਹ ਬਲਦ ਕਿੱਥੇ ਹੈ, ਕਿਉਂਕਿ ਇਹ ਇੱਕ ਇਸ਼ਾਰਾ ਕੀਤਾ ਗਿਆ ਸੀ। ਪਿੱਛੇ ਵਾਲਿਆਂ ਨੇ ਬਲਦ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਕਿਸੇ ਗਊ ਨੂੰ, ਕਿਸੇ ਬਲਦ ਨੂੰ, ਕਿਸੇ ਹੋਰ ਨੂੰ। ਸਤਿਗੁਰੂ ਨੇ ਕਿਹਾ ਅਸਲ ਵਿੱਚ ਜਿਹੜਾ ਧਰਮ ਹੈ ਇਹ ਹੀ ਧੌਲ ਹੈ, ਇਹ ਹੀ ਬਲਦ ਹੈ। ਤੇ ਇਹਦੇ ਕਹਿੰਦੇ ਹੁਣ ਕਹਿੰਦੇ ਤਿੰਨ ਪੈਰ ਜਿਹੜੇ ਨੇ ਉਹ ਜ਼ਮੀਨ ਤੇ ਨਹੀਂ, ਇੱਕੋ ਪੈਰ ਤੇ ਖੜਾ ਹੈ, ਇੱਕੋ ਪੈਰ ਰਹਿ ਗਿਆ ਉਹਦਾ। ਤੇ ਹੁਣ ਤੇ ਇੰਜ ਪ੍ਰਤੀਤ ਹੁੰਦਾ ਇਹਦਾ ਇੱਕ ਵੀ ਪੈਰ ਨਹੀਂ, ਸਾਰੇ ਥੱਲੇ ਰੱਖਣ ਲਈ ਥਾਂ ਹੀ ਨਹੀਂ ਹੈ, ਪੈਰ ਕਿੱਥੇ ਰੱਖੇਗਾ ਧਰਮ। ਧਰਮ ਨੂੰ ਧਰਤੀ ਦੇ ਉੱਤੇ ਰੱਖਣ ਵਾਸਤੇ, ਪੈਰ ਰੱਖਣ ਵਾਸਤੇ ਥਾਂ ਤਾਂ ਚਾਹੀਦੀ ਹੈ ਨਾ। ਉਹ ਥੱਕਿਆ ਹੋਇਆ ਧਰਮ, ਉਹਨੂੰ ਪੈਰ ਰੱਖਣ ਲਈ ਅਸੀਂ ਥਾਂ ਨਹੀਂ ਦਿੰਦੇ, ਉਹਨੂੰ ਜਵਾਬ ਦੇ ਦਿੱਤਾ ਗਿਆ। ਇਸ ਕਰਕੇ ਜਿੰਨੇ ਹੁਣ ਮੰਦਰ, ਮਸਜਿਦ ਤੇ ਗੁਰਦੁਆਰੇ ਨੇ, ਇੰਨੇ ਪਹਿਲਾਂ ਨਹੀਂ ਸਨ ਜਿੰਨੇ ਹੁਣ ਨੇ। ਗਲੀ ਗਲੀ ਵਿੱਚ ਗੁਰਦੁਆਰਾ ਹੈ, ਤਾਂ ਕਿਸੇ ਨੇ ਇਹਦੇ ਉੱਤੇ ਬੜਾ ਸਰਵੇਖਣ ਕੀਤਾ ਵੀ ਇੰਨੇ ਗੁਰਦੁਆਰੇ ਮੰਦਰ ਕਿਉਂ ਬਣ ਗਏ। ਤੇ ਉਹਨੇ ਕਿਹਾ ਵੀ ਮੇਰੀ ਸਮਝ ਵਿੱਚ ਤਾਂ ਇਹ ਆਇਆ ਬਈ ਲੋਕੀ ਧਰਮ ਨੂੰ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਤੇ ਰੱਖਣਾ ਨਹੀਂ ਚਾਹੁੰਦੇ, ਇਸ ਕਰਕੇ ਉਹਨਾਂ ਨੇ ਬਹੁਤੇ ਗੁਰਦੁਆਰੇ ਬਣਾ ਦਿੱਤੇ ਨੇ ਗੁਰੂ ਨੂੰ। ਜਾਓ ਤੁਸੀਂ ਗੁਰਦੁਆਰੇ ਰਹੋ, ਜੀਵਨ ਵਿੱਚ ਅਸੀਂ ਤੁਹਾਨੂੰ ਨਹੀਂ ਰੱਖਣਾ। ਕਦੀ ਕਦੀ ਅਖੰਡ ਪਾਠ ਸਾਹਿਬ ਕਰਾ ਦਿਆਂਗੇ ਸਾਲ ਬਾਅਦ, ਕਦੀ ਕਦੀ ਕਰਾਵਾਂਗੇ, ਫਾਰਮੈਲਿਟੀ ਪੂਰੀ ਕਰਾਂਗੇ। ਤਾਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਬਈ ਮਹੀਨੇ ਮੱਸਿਆ ਮੱਥਾ ਵੀ ਟੇਕ ਜਾਵਾਂਗੇ, ਏਸੀ ਲਵਾ ਦਿੰਦੇ ਹਾਂ, ਹੋਰ ਦੱਸੋ, ਪੜਦੇ ਵਧੀਆ ਲਵਾ ਦਿੰਦੇ ਹਾਂ, ਦਰਬਾਰ ਸੋਹਣਾ ਬਣਾ ਦਿੰਦੇ ਹਾਂ, ਕਰੋੜਾਂ ਰੁਪਈਏ ਲੱਗ ਰਹੇ ਨੇ ਗੁਰਦੁਆਰਿਆਂ ਤੇ। ਚਲੋ ਗੁਰੂ ਕੇ ਮੰਦਰ ਸੋਹਣੇ ਹੋਣੇ ਚਾਹੀਦੇ, ਮਾੜੀ ਗੱਲ ਨਹੀਂ, ਪਰ ਗੱਲ ਇਹ ਹੈ ਕਿ ਜਿੰਨੀ ਗਿਣਤੀ ਵਿੱਚ ਅਸੀਂ ਧਾਰਮਿਕ ਥਾਵਾਂ ਤੇ ਜਾ ਰਹੇ ਹਾਂ, ਜਿੰਨੀ ਵੱਡੀ ਗਿਣਤੀ ਵਿੱਚ ਯਾਤਰਾਵਾਂ ਹੋ ਰਹੀਆਂ ਨੇ, ਦਰਸ਼ਨ ਮੇਲੇ ਹੋ ਰਹੇ ਨੇ, ਸਾਡੇ ਕੰਮਾਂ ਤੋਂ ਨਹੀਂ ਲੱਗਦਾ ਵੀ ਆਪਾਂ ਕਿਤੇ ਗੁਰੂ ਦੀ ਗੱਲ ਮੰਨੀ ਹੋਵੇ, ਉੱਥੇ ਪ੍ਰਤੀਤ ਨਹੀਂ ਹੁੰਦਾ। ਜੇ ਅਸੀਂ ਧਾਰਮਿਕ ਥਾਵਾਂ ਤੇ ਬਹਿੰਦੇ ਹਾਂ, ਉੱਥੇ ਵੀ ਭੀੜ ਬੜੀ ਏ, ਤੇ ਸਾਡੇ ਵਿਆਹ ਸ਼ਾਦੀਆਂ ਹੁੰਦੇ ਨੇ, ਉੱਥੇ ਗੁਰਮਤਿ ਨਾਂ ਦੀ ਚੀਜ਼ ਹੀ ਕੋਈ ਨੀ ਦਿਸਦੀ। ਗੁਰੂ ਨੇ ਜਿਨ੍ਹਾਂ ਚੀਜ਼ਾਂ ਨੇ ਪ੍ਰਵਾਨ ਹੀ ਨਹੀਂ ਕੀਤਾ, ਉਹ ਸਾਡੇ ਸਾਰੇ ਜਿਹੜੇ ਸਾਡੇ ਫੀਲਡ ਵਿੱਚ ਅਸੀਂ ਕੰਮ ਕਾਰ ਕਰਨੇ, ਕੋਈ ਸਮਾਗਮ ਹੈ ਘਰ ਦਾ, ਕੋਈ ਵਿਆਹ ਹੈ, ਕੋਈ ਕੁਝ ਵੀ ਹੈ, ਤਾਂ ਉਹਦੇ ਵਿੱਚ ਜਿਸ ਗੁਰੂ ਕੋਲ ਮੇਲ ਜੋਲ ਕਰਨ ਵਾਸਤੇ ਜਾਂਦੇ ਹਾਂ, ਉਹ ਤੇ ਉਹਨਾਂ ਨਾਲ ਸਹਿਮਤ ਹੀ ਨਹੀਂ। ਇਸ ਕਰਕੇ ਇੰਜ ਲੱਗਦਾ ਹੈ ਕਿ ਅਸੀਂ ਗੁਰੂ ਨੂੰ ਗੁਰਦੁਆਰਿਆਂ ਵਿੱਚ ਤਾਂ ਹੀ ਬਹੁਤੀਆਂ ਸਹੂਲਤਾਂ ਦੇ ਦਿੱਤੀਆਂ ਨੇ ਕਿ ਉਹ ਸਾਡੇ ਘਰ ਨਾ ਆਵੇ, ਸਾਡੀ ਜ਼ਿੰਦਗੀ ਵਿੱਚ ਨਾ ਆਵੇ। ਤਾਂ ਧਰਮ ਜਿਹੜਾ ਹੁੰਦਾ ਹੈ ਉਹਨੂੰ ਬੰਦੇ ਚਾਹੀਦੇ, ਇਮਾਰਤਾਂ ਨਹੀਂ। ਇਮਾਰਤਾਂ ਤੇ ਸਾਡੇ ਵਾਸਤੇ ਨਾ, ਜੇ ਗੁਰਦੁਆਰਾ ਸਾਹਿਬ ਵੱਡਾ ਬਣਿਆ ਤੇ ਸਹੂਲਤ ਸਾਡੀ ਹੈ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਇਹ ਸਾਡੇ ਵਾਸਤੇ ਬਣਿਆ। ਜੇ ਏਸੀ ਹੈ, ਜੇ ਪੱਖੇ ਹਨ ਤੇ ਸਾਡੇ ਵਾਸਤੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮਨੁੱਖ ਚਾਹੀਦੇ, ਜਿਨ੍ਹਾਂ ਥਾਵਾਂ ਤੇ ਉਹ ਪੈਰ ਰੱਖ ਸਕੇ, ਬਾਣੀ ਵਸੇ ਅੰਦਰ। ਔਰ ਇਹ ਬਚਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ ਹੈ। ਪਰ ਇਹਦਾ ਪਤਾ ਕਦੋਂ ਲੱਗੇਗਾ ਗੁਰੂ ਵਿੱਚ ਕਿੰਨੀ ਕੁ ਬਰਕਤ ਹੈ, ਨਹੀਂ ਤੇ ਭੁਲੇਖੇ ਪੈਣੇ ਸ਼ੁਰੂ ਹੋ ਜਾਣਗੇ, ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਕਤ ਵੀ ਹੈ ਕਿ ਨਹੀਂ, ਸ਼ਕਤੀ ਵੀ ਹੈ ਕਿ ਨਹੀਂ। ਤਾਂ ਅੱਗੇ ਬਚਨ ਕੀਤਾ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਗੁਰੂ ਨੇ ਪ੍ਰਤੱਖ ਉਦੋਂ ਹੋਣਾ ਜਦੋਂ ਬਾਣੀ ਨੇ ਸਿੱਖ ਦੇ ਮਨ ਵਿੱਚ ਵਸ ਜਾਣਾ, ਬਾਣੀ ਉਦੋਂ ਪ੍ਰਗਟ ਹੋ ਜਾਏਗੀ, ਸਾਹਮਣੇ ਆ ਜਾਏਗੀ, ਪਤਾ ਲੱਗ ਜਾਏਗਾ ਵੀ ਬਾਣੀ ਦੇ ਵਿੱਚ ਤਾਕਤ ਹੈ। ਜਦੋਂ ਸਿੱਖ ਉਹਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦੇਗਾ, ਜ਼ਿੰਦਗੀ ਵਿੱਚ ਥਾਂ ਦੇ ਦੇਵੇਗਾ, ਉਹਦੀ ਜ਼ਿੰਦਗੀ ਦੀ ਖੁਰਾਕ ਬਣ ਜਾਏਗੀ ਗੁਰੂ ਦੀ ਗੱਲ, ਗੁਰੂ ਦਾ ਹੁਕਮ ਉਹਦੀ ਖੁਰਾਕ ਬਣ ਜਾਏਗੀ, ਫਿਰ ਗੁਰੂ ਪ੍ਰਤੱਖ ਹੋ ਜਾਏਗਾ, ਪ੍ਰਤੱਖ ਗੁਰੂ ਨਿਸਤਾਰੇ, ਇਸ ਤਰ੍ਹਾਂ ਜ਼ਿੰਦਗੀ ਦਾ ਨਿਸਤਾਰਾ ਹੋ ਜਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਮਨੁੱਖ ਦੀ ਆਦਤ ਕੀ ਹੈ, ਕਹਿੰਦੇ ਦਿੰਦੇ ਥਾਵੋਂ ਦਿੱਤਾ ਚੰਗਾ। ਇਹ ਅਕਿਰਤ ਘਣਤਾ ਦੀ ਇੱਕ ਬੜੀ ਵੱਡੀ ਮਿਸਾਲ ਹੈ। ਅਕਿਰਤ ਘਣ ਕਿਹਨੂੰ ਕਹਿੰਦੇ, ਕਿ ਜਿਹੜਾ ਮਿਲੀ ਹੋਈ ਚੀਜ਼ ਨੂੰ ਫੜੀ ਜਾਂਦਾ ਹੈ ਤੇ ਹੱਥਾਂ ਨੂੰ ਜਵਾਬ ਦੇ ਦਿੰਦਾ ਵੀ ਕੌਣ ਦੇ ਰਿਹਾ ਹੈ। ਵੈਸੇ ਤਾਂ ਦਾਤਾਂ ਦਾ ਕੋਈ ਅੰਤ ਨਹੀਂ, ਗੁਰੂ ਸਾਹਿਬ ਨੇ ਬਾਣੀ ਵਿਚ ਬਚਨ ਕੀਤੇ, ਲਾਗ ਪਰੇ ਤੇਰੇ ਦਾਨ ਸਿਉਂ ਨਹਿ ਚਿੱਤ ਖਸਮਾਰੇ। ਦਾਨ ਕਹਿੰਦੇ ਨੇ ਦਾਤਾਂ ਦੇਣ ਨੂੰ, ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਅਸੀਂ ਤੇਰੀਆਂ ਦਾਤਾਂ ਵਿਚ ਫਸੇ ਹੋਏ ਹਾਂ, ਜੋ ਕੋਈ ਤੂੰ ਸਾਨੂੰ ਦੇਣਾ ਹੈ ਅਸੀਂ ਉਹਨਾਂ ਦੀ ਪਰਿਕਰਮਾ ਕਰਦੇ ਰਹਿੰਦੇ ਹਾਂ, ਉਹਨਾਂ ਚੀਜ਼ਾਂ ਦੇ ਵਿਚ ਸਾਡਾ ਮਨ ਰਹਿੰਦਾ ਹੈ, ਉਹਨਾਂ ਚੀਜ਼ਾਂ ਨਾਲ ਜੁੜੇ ਰਹਿੰਦੇ ਹਾਂ, ਤੇਰੇ ਦਾਨ ਨੂੰ ਚੰਬੜ ਗਏ ਹਾਂ ਪਰ ਤੈਨੂੰ ਕਦੀ ਯਾਦ ਨਹੀਂ ਕੀਤਾ। ਨਹਿ ਚਿੱਤ ਖਸਮਾਰੇ, ਦੇਣ ਵਾਲਾ ਜਿਹੜਾ ਵਿਸਰ ਗਿਆ, ਦਾਤ ਵੱਡੀ ਹੋ ਗਈ। ਇਹਨੂੰ ਵੀ ਬੰਦਗੀ ਬਣਾਇਆ ਜਾ ਸਕਦਾ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਜੇ ਕੋਈ ਚਾਹੇ ਸੰਸਾਰ ਦੀਆਂ ਜਿੰਨੀਆਂ ਦਾਤਾਂ ਨੇ ਉਹਨਾਂ ਦੁਆਰਾ ਭਗਤੀ ਕੀਤੀ ਜਾ ਸਕਦੀ ਹੈ। ਸੰਸਾਰ ਦੇ ਜਿੰਨੇ ਸੁੱਖ, ਸਰੀਰ ਦੀਆਂ ਜਿੰਨੀਆਂ ਸਹੂਲਤਾਂ, ਸਰੀਰ ਨੂੰ ਮਿਲਣ ਵਾਲੇ ਜਿੰਨੇ ਵੀ ਸੁੱਖ ਨੇ, ਉਹਨਾਂ ਦੇ ਰਾਹੀਂ ਉਹਨਾਂ ਨੂੰ ਵਿੱਚ ਰੱਖ ਕੇ ਇਹ ਚੀਜ਼ਾਂ ਸਾਡਾ ਨੁਕਸਾਨ ਵੀ ਕਰ ਸਕਦੀਆਂ ਨੇ। ਬਹੁਤੀਆਂ ਦਾਤਾਂ ਆ ਗਈਆਂ, ਭੁੱਲਣ ਦੀ ਸੰਭਾਵਨਾ ਹੈ ਤਕਰੀਬਨ। ਵੈਸੇ ਤਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਧਨ ਜ਼ਿਆਦਾ ਆ ਜਾਏ, ਅਮੀਰੀ ਜ਼ਿਆਦਾ ਆ ਜਾਏ, ਸਹੂਲਤਾਂ ਜ਼ਿਆਦੀਆਂ ਆ ਜਾਣ, ਤਾਂ ਬੜੀ ਸੰਭਾਵਨਾ ਹੈ ਕਿ ਬੰਦਾ ਰੱਬ ਨੂੰ ਭੁੱਲ ਹੀ ਜਾਏਗਾ। 100 ਵਿੱਚੋਂ 95 ਤੇ ਜ਼ਰੂਰ ਭੁੱਲਣਗੇ, 5 ਬਚ ਸਕਦੇ ਨੇ। ਥੋੜੇ ਜਿਹੇ ਲੋਕ ਹਨ ਜਿਹੜੇ ਬਹੁਤੀ ਮਾਇਆ ਦੇ ਵਿੱਚ ਵੀ ਰੱਬ ਨੂੰ ਚੇਤੇ ਰੱਖ ਸਕਦੇ, ਨਹੀਂ ਤੇ ਆਮ ਭੁੱਲ ਹੀ ਜਾਂਦਾ ਹੈ। ਇਸ ਕਰਕੇ ਗਰੀਬ ਨਿਵਾਜ ਤਾਂ ਸ਼ਬਦ ਵਰਤਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਮੀਰ ਨਿਵਾਜ ਨਹੀਂ ਵਰਤਿਆ। ਗੁਰੂ ਗ੍ਰੰਥ ਸਾਹਿਬ ਵਿੱਚ ਆਏ ਭਗਤਾਂ ਵੱਲ ਵੇਖ ਲਓ, ਇਹਨਾਂ ਵਿੱਚੋਂ ਇੱਕੋ ਹੀ ਭਗਤ ਜਿਹੜਾ ਭਗਤ ਪੀਪਾ ਹੈ, ਉਹ ਅਮੀਰ ਸਨ, ਉਹਨਾਂ ਦੇ ਘਰ ਸਹੂਲਤਾਂ ਬੜੀਆਂ ਸਨ, ਬਾਕੀ ਜਿੰਨੇ ਭਗਤ ਨੇ ਉਹ ਸਾਰੇ ਆਈ ਚਲਾਈ ਸੀ ਜਾਂ ਗਰੀਬ ਘਰਾਂ ਵਿੱਚੋਂ ਸਨ। ਇਸ ਕਰਕੇ ਉਹ ਅਮੀਰ ਨਿਵਾਜ ਨਹੀਂ, ਪਰ ਜੇ ਕਿਤੇ ਪਦਾਰਥ ਰੱਬ ਵੱਲੋਂ ਮਿਲੇ ਨੇ, ਉਹਨਾਂ ਨੂੰ ਵੀ ਅਸੀਂ ਉਪਯੋਗ ਕਰਕੇ ਉਹਨਾਂ ਦੇ ਰਾਹੀਂ ਵੀ ਅਸੀਂ ਜੁੜ ਸਕਦੇ ਹਾਂ, ਉਹਨਾਂ ਦੇ ਰਾਹੀਂ ਵੀ ਭਗਤੀ ਹੋ ਸਕਦੀ। ਕੋਈ ਵੀ ਚੀਜ਼ ਹੈ, ਇਹ ਤੇ ਬੰਦੇ ਦੇ ਆਪਣੇ ਮਨ ਤੇ ਗੱਲ ਖੜੀ ਏ ਕਿ ਜੇ ਉਹਨੇ ਜੁੜਨਾ ਹੈ, ਉਹ ਗਰੀਬੀ ਦੁਆਰਾ ਵੀ ਜੁੜ ਸਕਦਾ ਹੈ, ਉਹ ਅਮੀਰੀ ਦੁਆਰਾ ਵੀ ਜੁੜ ਸਕਦਾ ਹੈ, ਦੋਵਾਂ ਨੂੰ ਛੋਟ ਹੈ, ਦੋਵੇਂ ਪਾਸੇ ਬਿਲਕੁਲ ਠੀਕ ਨੇ। ਇਹ ਬੰਦੇ ਦੀ ਆਪਣੀ ਨੀਅਤ ਤੇ ਖੜਾ ਹੈ, ਜੇ ਨੀਅਤ ਸ਼ੁੱਧ ਹੈ ਫਿਰ ਅਮੀਰੀ ਵੀ ਜੁੜਨ ਦਾ ਸਾਧਨ ਬਣ ਜਾਏਗੀ। ਸੁਖਮਣੀ ਸਾਹਿਬ ਦੀ ਇੱਕ ਸਾਰੀ ਪੰਕਤੀ ਇਸ ਸਿਧਾਂਤ ਨੂੰ ਪ੍ਰਗਟ ਕਰਦੀ ਹੈ, ਕਿਉਂਕਿ ਸੁਖਮਣੀ ਸਾਹਿਬ ਇੱਕ ਇਸ ਤਰ੍ਹਾਂ ਦੀ ਬਾਣੀ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਵਿਸ਼ੇ ਆਉਂਦੇ ਨੇ, ਜਿੰਨੇ ਬਾਣੀ ਦੇ ਵਿੱਚ ਵਿਸ਼ੇ ਦਿੱਤੇ ਗਏ ਨੇ, ਕਿਸੇ ਵਿਸ਼ੇ ਤੇ ਬੋਧਨਾ ਹੋਵੇ ਸੁਖਮਣੀ ਸਾਹਿਬ ਵਿੱਚ ਉਹਦੀਆਂ ਉਦਾਹਰਨਾਂ ਮਿਲਦੀਆਂ ਨੇ ਸਾਰੀਆਂ। ਸਤਿਗੁਰੂ ਨੇ ਇਸ ਸਿਧਾਂਤ ਨੂੰ ਵੀ ਸੁਖਮਣੀ ਸਾਹਿਬ ਦੇ ਵਿੱਚ ਬਿਆਨ ਕੀਤਾ ਹੈ ਕਿ ਬੰਦੇ ਕੋਲ ਪਦਾਰਥਾਂ ਦੀ ਬਹੁਤਾਤ ਆ ਜਾਏ, ਦਾਤਾਂ ਬਹੁਤੀਆਂ ਹੋ ਜਾਣ, ਐਸਾ ਮਨੁੱਖ ਬੰਦਗੀ ਕਿਵੇਂ ਕਰੇ, ਇਹਦਾ ਕੀ ਤਰੀਕਾ ਹੈ, ਇਹਦੀ ਕੀ ਜੁਗਤ ਹੈ। ਸਤਿਗੁਰੂ ਨੇ ਉਹਦੀ ਸਾਰੀ ਜਾਂਚ ਦੱਸ ਦਿੱਤੀ। ਕਹਿਣ ਲੱਗੇ ਵੇਖੋ, ਕਈਆਂ ਕੋਲ ਖਾਣ ਵਾਸਤੇ ਸੁੱਕੀ ਰੋਟੀ ਨਹੀਂ, ਉਹ ਤੇ ਗਰੀਬ ਹੈ। ਕਈ ਐਸੇ ਨੇ ਜਿਨ੍ਹਾਂ ਕੋਲ ਖਾਣ ਵਾਸਤੇ 36 ਪ੍ਰਕਾਰ ਦੇ ਪਦਾਰਥ ਨੇ, ਪਤਾ ਨਹੀਂ ਲੱਗਦਾ ਖਾਈਏ ਕੀ, ਫਰਿੱਜ ਭਰੀ ਹੋਈ ਹੈ, ਥਾਲ ਦੇ ਵਿੱਚ ਇੰਨਾ ਕੁਝ ਹੈ ਕਿ ਸਮਝ ਨਹੀਂ ਆ ਰਹੀ ਖਾਈਏ ਕਿਨੂੰ ਤੇ ਛੱਡੀਏ ਕਿਨੂੰ। ਕੀ ਐਸਾ ਮਨੁੱਖ ਇਹ ਸਭ ਕੁਝ ਹੁੰਦਿਆਂ ਉਹਦੇ ਨਾਲ ਜੁੜ ਸਕਦਾ? ਤੇ ਸਤਿਗੁਰੂ ਨੇ ਬਚਨ ਕਰ ਦਿੱਤੇ, ਕਹਿਣ ਲੱਗੇ ਜਿਹੇ ਪ੍ਰਸਾਦ छत्ती अमृत खाहे तिस ठाकुर को रख मन माहे। ए खांदियां भी तू इस इना पदार्था नू भी नाम बना सकना है, ये तेरी अपनी नीयत ते खड़ा है। जे प्रसाद छत्ती अमृत खाहे तिस ठाकुर को रख मन माहे, जे प्रसाद सुगंधत तन लावे, खान वास्ते पौन वास्ते सुगंधियां सेंट अर्ख बहुत कुछ है कि ये रब नू भुला सकदे। गुरु अर्जन देव जी ने उन्हां वास्ते भी राह खोल दिता जिन्हां कोल ये सारियां चीजां ने, कहन लगे सुगंधी पा, इस सुगंधी विचों उन्हू सुंघ लै पा सकना। जे प्रसाद सुगंधत तन लावै तिसको सिमरत परमगत पावै, जे प्रसाद बसै सुख मंदर तिसै त्याए सदा मन अंदर। मकान बहुत सोहना है, घर बहुत चंगा है, इनू वेख के तेनू रब चेते आ सकदा है। जे तू इनू उपयोग करना है, वरतना है नाम जपण वास्ते, ए बंदगी बन जाएगी, भुलाउण वास्ते भी कम दे सकदा है। एक पासे ओ भी रस्ता है जिथे गुरु साहब कहिंदे ने मोती ता मंदर उसरै, रतनी ता होहे जड़ाओ, कस्तूर कुंगू अगर चंदन लीप आवै चाओ, मत देख भूला विसरै तेरा चेतना आवै ना। भुला भी सकदियां ने चीजां, कहण तो भाव ये सारी चीज बंदे दी नीयत ते खड़ी है, बाहर ते नहीं। ना गरीबी जोड़ सकती है ना अमीरी। हां ये गल भारू है इस समाज दे विच के गरीब बंदा जल्दी जुड़दा है, क्योंकि सहारे लथे हुंदे ना नालों, उन्हूं माण कादा है, उते बेचारा है ही हंकार तो रहत, कोल ही कुछ नहीं। जिहदे कोल कुछ नहीं हंकार कादा करेगा, ते जदों हंकार नहीं करदा ते नाम विच बाणी विच जल्दी चित जुड़दा है। पर जिन्हां कोले बहुत कुछ है उन्हां नूं वी इत्थे जाच दस रहा, तुसां किवें जुड़ना है, तरीका किहड़ा। जे प्रसाद बसै सुख मंदर तिसै ध्याए सदा मन अंदर, जे प्रसाद ग्रह सुख बसना, आठ पहर सिमरो तिस रसना, जे प्रसाद रंग रस भोग, ये सारियां चीजां जिन्हें दित्तियां। अगे होर बहुत सारे बचन कहे ने, कई दातां ते दिसदियां ने ना, ये दो चीजां कहियां ने गुरु ग्रंथ साहिब दे विच। इस मन नूं एहसास कराउण वास्ते सिर्फ कुछ चीजां ते दिसण वालियां ने, मकान मिलिया दिस पिया, पुत्र मिलिया दिस पिया, अहुदा मिल गया वह भी दिस पिया, सारा कुछ दिसदा। पर गुरु ग्रंथ साहिब दे विच उन्हां दातां दा जिक्र भी आया जिहड़ियां अणदिसदियां दातां ने, जिन्हां दा सानू कोई पता नहीं। हजूर ने एक थां ते बचन कीता ऐसे अष्टपदी दे विच, कहिंदे जदों तू जमीन ते तुरना है ना, ये तुरना भी उहदी दात है। हुण इहदे विच मैं पंक्ति कई सालां तों पढ़ रहा सी, मन विच ख्याल आउंदा सी वी तुरना केड़ी दात है। जे प्रसाद धर उपर सुख वसै, धर कहिंदे ने धरती नूं, जिहदी कृपा दे नाल तू धरती ते रह रहा है, वस रहा है, इत्थे बैठा होया, तां मैं बड़े टीकियां विचों इहनूं लभण दा यतन कीता वी इहदे अर्थ की ने। बस यही मिलदा सी वी धरती ते तू रहिंदा है, पर गल तसली नहीं सी हुंदी, क्योंकि होर अगे इहदे विच डूंघाई लगदी सी। तां इक दिन इस चीज की समझ थोड़ी जी दित्ती गुरु साहिब ने कि विज्ञान कहिंदा है कि जदों बंदा तुरदा है ना धरती ते, जमीन दे विचों एक शक्ति निकलती है जिहड़ी इहनूं डिगण नहीं दिंदी, जे उह ना होवे ते बंदा जमीन ते डिग पै तुरन लग्गिया, उहनूं कहिंदे गुरतवा आकर्षण, खिंचण दी शक्ति। ਇਹ ਧਰਤੀ ਤੋਂ ਚਾਰ ਚਾਰ ਪੰਜ ਪੰਜ ਫੁੱਟ ਨਿਕਲ ਰਹੀ ਹੈ, ਵਿਗਿਆਨ ਨੇ ਇਹਨੂੰ ਵੇਖਿਆ। ਇਹ ਆਦਮੀ ਨੂੰ ਜ਼ਮੀਨ ਦੇ ਨਾਲ ਪਕੜ ਕੇ ਰੱਖਦੀ ਏ, ਨਹੀਂ ਤੇ ਅਸੀਂ ਆਕਾਸ਼ ਵਿੱਚ ਡਿੱਗ ਪਈਏ, ਗੁਆਚ ਜਾਈਏ। ਧਰਤੀ ਦੀ ਇੱਕ ਖਿੱਚ ਹੈ, ਜਦੋਂ ਉਹਨੇ ਜੀਵ ਬਣਾਏ ਨੇ ਤੇ ਉਹਨੇ ਵੇਖਿਆ ਵੀ ਇਹਨਾਂ ਧਰਤੀ ਤੇ ਰਹਿਣਾ, ਤੇ ਧਰਤੀ ਜਿਹੜੀ ਹੈ ਉਹ ਤੇ ਘੁੰਮ ਰਹੀ ਹੈ ਚੌਵਾਂ ਪਾਸੇ, ਕਦੀ ਉੱਪਰ ਵਾਲਾ ਹਿੱਸਾ ਥੱਲੇ ਆ ਜਾਂਦਾ ਹੈ ਘੁੰਮਦਿਆਂ, ਥੱਲੇ ਵਾਲਾ ਉੱਪਰ ਆ ਜਾਂਦਾ ਹੈ, ਕਦੀ ਅਸੀਂ ਸਾਈਡ ਤੇ ਆ ਜਾਂਦੇ ਹਾਂ। ਇਹ ਤਾਂ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ, ਤੁਸੀਂ ਵੇਖੋ ਕਿਸੇ ਤੇਜ਼ ਗੱਡੀ ਤੇ ਸਫ਼ਰ ਕਰਨਾ ਹੋਵੇ ਤੇ ਜਦੋਂ ਥੋੜੀ ਜਿਹੀ ਸਪੀਡ ਤੇ ਚੜ੍ਹਦੀ ਹੈ ਨਾ, 100-125 ਤੇ ਜਾਂਦੀ ਹੈ, ਤਾਂ ਬੰਦੇ ਨੂੰ ਉਹਦੇ ਵਿੱਚ ਬਹਿਣ ਵਾਸਤੇ ਹੱਥ ਪਾਉਣਾ ਪੈਂਦਾ, ਅੱਗੇ ਪਿੱਛੇ ਬ੍ਰੇਕ ਵਿੱਚ ਪ੍ਰਬੰਧ ਕਰਨਾ ਪੈਂਦਾ, ਅਜੇ 100 ਦੀ ਸਪੀਡ ਤੇ ਹੈ। ਪਰ ਵਿਗਿਆਨਕ ਕਹਿੰਦੇ ਨੇ ਕਿ ਧਰਤੀ ਹਜ਼ਾਰਾਂ ਦੀ ਸਪੀਡ ਤੇ ਦੌੜ ਰਹੀ ਹੈ, ਪੱਛਮ ਵੱਲੋਂ ਪੂਰਬ ਵੱਲ ਬੜੀ ਤੇਜ਼ ਜਾ ਰਹੀ ਹੈ। ਇਹਦੀ ਸਪੀਡ ਜੇ ਬਾਹਰੋਂ ਕੋਈ ਵੇਖ ਲੈ ਤੇ ਇੰਨੀ ਤੇਜ਼ ਹੈ ਕਿ ਭੱਜਦੀ ਹੋਈ ਦਿਸਦੀ ਨਹੀਂ ਵੀ ਕਿੱਥੇ ਕੌਣ ਹੈ, ਇੰਨੀ ਤੇਜ਼ ਸਪੀਡ ਹੈ। ਜਿੱਥੇ ਅਸੀਂ ਬੈਠੇ ਹੁਣ ਵੀ ਇਹ ਦੌੜ ਰਹੀ ਬੜੀ ਤੇਜ਼ੀ ਨਾਲ, ਇਹਦੀ ਸਪੀਡ ਨੂੰ ਮਿਣਿਆ ਨਹੀਂ ਜਾ ਸਕਦਾ। ਇਹਨੇ 24 ਘੰਟਿਆਂ ਵਿੱਚ ਇੱਕ ਗੇੜਾ ਕੱਢਣਾ ਹੁੰਦਾ ਸਾਰਾ। ਤਾਂ ਇਹ ਗੱਲ ਸਮਝ ਵਿੱਚ ਆ ਸਕਦੀ ਵੀ ਇੰਨੀ ਸਪੀਡ ਦੇ ਵਿੱਚ ਅਸੀਂ ਆਰਾਮ ਨਾਲ ਇੱਥੇ ਬੈਠੇ ਹੋਏ ਹਾਂ, ਕੋਈ ਝਟਕਾ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ, ਆਰਾਮ ਨਾਲ ਕੋਈ ਸੁੱਤਾ ਹੋਇਆ, ਕੋਈ ਬੈਠਾ ਹੈ, ਆਰਾਮ ਕਰ ਰਿਹਾ। ਇਹ ਕਿਹੜੀ ਸ਼ਕਤੀ, ਕਿਤੇ ਬੈਲਟ ਤਾਂ ਲਾਈ ਨਹੀਂ ਹੋਈ, ਕੋਈ ਬੈਲਟ ਨਹੀਂ ਅਸਾਂ ਲਾਈ ਵੀ ਕਿਤੇ ਇੱਧਰ ਉੱਧਰ ਹਿੱਲ ਨਾ ਜਾਈ। ਕੌਣ ਸੰਭਾਲ ਰਿਹਾ ਸਾਡੇ ਸਰੀਰ ਨੂੰ, ਕਿੰਨੇ ਫੜਿਆ ਹੋਇਆ। ਗੁਰੂ ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਉਹ ਕਹਿੰਦੇ ਨੇ ਸਾਗਰ ਪੰਡੈ ਪਾਇਆ, ਆਹ ਜਿਹੜਾ ਸਮੁੰਦਰ ਹੈ ਇਹ ਵੀ ਉਹਨੇ ਪੰਡ ਵਿੱਚ ਬੰਨਿਆ ਹੋਇਆ, ਜੇ ਉਹ ਛੱਡਦਾ ਤੇ ਸਾਰਾ ਪਾਣੀ ਖਿਲਰ ਜਾਏਗਾ। ਕਿੰਨੀ ਵੱਡੀ ਮਿਕਦਾਰ ਵਿੱਚ ਪਾਣੀ, ਇਹ ਸਾਰੇ ਕੰਮ ਕੌਣ ਕਰ ਰਿਹਾ। ਇਸ ਕਰਕੇ ਵਿਗਿਆਨਕ ਜਿਹੜੇ ਨੇ ਰੱਬ ਦੇ ਬੜੇ ਨੇੜੇ ਨੇ, ਉਹ ਇਹਨਾਂ ਕ੍ਰਿਸ਼ਮਿਆਂ ਨੂੰ ਵੇਖਦੇ ਨੇ। ਤਾਂ ਇਹ ਜਿਹੜਾ ਬਚਨ ਕੀਤਾ ਸੀ ਨਾ ਗੁਰੂ ਅਰਜਨ ਦੇਵ ਜੀ ਨੇ, ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਇਹ ਮਨੋਵਿਗਿਆਨ ਇੱਕ ਬੜਾ ਵੱਡਾ ਵਿਗਿਆਨਕ ਤਜਰਬਾ ਸੀ ਗੁਰੂ ਅਰਜਨ ਦੇਵ ਜੀ ਦਾ। ਉਹਨਾਂ ਨੇ ਧਰਤੀ ਨੂੰ ਦੌੜਦਿਆਂ ਹੋਇਆ ਜ਼ਰੂਰ ਵੇਖਿਆ, ਤਾਂ ਇਹ ਸ਼ਬਦ ਕਹੇ ਨੇ, ਤਾਂ ਇਹ ਗੱਲ ਕੀਤੀ ਕਿ ਧਰਤੀ ਦੇ ਉੱਤੇ ਤੂੰ ਆਰਾਮ ਨਾਲ ਤੁਰਨਾ, ਇਹ ਵੀ ਉਹਦੀ ਬੜੀ ਵੱਡੀ ਦਾਤ ਹੈ, ਉਹਦਾ ਬੜਾ ਵੱਡਾ ਪ੍ਰਬੰਧ ਹੈ। ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਸੁੱਤ ਪ੍ਰਾਤ ਮੀਤ ਬਨਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਪਾਣੀ ਵੀ ਉਹਦੀ ਦਾਤ ਹੈ, ਪਾਣੀ ਵੀ ਉਸਨੇ ਤੈਨੂੰ ਬਣਾ ਕੇ ਦਿੱਤਾ ਹੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਹਵਾ ਵੀ ਉਹਦੀ ਦਾਤ ਹੈ, ਬੜੀ ਵੱਡੀ ਦਾਤ ਹੈ। ਜੇ ਇੱਥੇ ਆਕਸੀਜਨ ਨਾ ਹੋਵੇ, ਜੇ ਆਦਮੀ ਨੂੰ ਪ੍ਰਬੰਧ ਕਰਨਾ ਪਵੇ ਆਕਸੀਜਨ ਦਾ, ਤੁਸੀਂ ਖਿਆਲ ਕਰੋ ਬੰਦਾ ਕਿਵੇਂ, ਜੇ ਕਿਤੇ ਆਕਸੀਜਨ ਲਾਣੀ ਪੈ ਜਾਏ ਬੰਦੇ ਨੂੰ ਸਿਲੰਡਰ ਚੁੱਕਣਾ ਪਏਗਾ, ਨਾਲ ਬੰਨਣਾ ਪਏਗਾ ਵੀ ਉਹਦੇ ਵਿੱਚ ਆਕਸੀਜਨ ਹੈ। ਜੇ ਉਹ ਇਸ਼ਨਾਨ ਕਰੇਗਾ ਤੇ ਸਿਲੰਡਰ ਲਾ ਕੇ ਰੱਖਣਾ ਪਏਗਾ ਮੂੰਹ, ਜੇ ਆਰਾਮ ਕਰੇਗਾ ਤਾਂ ਵੀ ਲਾਉਣਾ ਪਏਗਾ। ਪਰ ਉਹਨੇ ਆਕਸੀਜਨ ਇੱਥੇ ਛੱਡ ਦਿੱਤੀ ਵਿੱਚ ਸਾਡੇ ਵਾਸਤੇ, ਇੱਥੇ ਉਹਨਾਂ ਨੇ ਰਹਿਣਾ, ਪਰ ਸੁਰਤ ਸੌ ਗਈ ਸਾਡੀ ਮਿੱਟੀ ਵਿੱਚ। ਰੱਬ ਨਾਮ ਦੀ ਚੀਜ਼, ਗੁਰੂ ਨਾਮ ਦੀ ਚੀਜ਼ ਜ਼ਿੰਦਗੀ ਵਿੱਚੋਂ ਅਲੋਪ ਹੀ ਹੋ ਗਈ। ਇਸ ਨੂੰ ਕਹਿੰਦੇ ਨੇ ਬੰਦਾ ਮਸ਼ੀਨ ਬਣ ਗਿਆ। ਅਸੀਂ ਇਹਨੂੰ ਜ਼ਿੰਦਗੀ ਸਮਝ ਲਿਆ ਨਾ ਵੀ ਸਵੇਰੇ ਉੱਠਣਾ, ਅੰਦਰ ਖਾ ਪੀ ਲੈਣਾ, ਕੰਮ ਕਰਨਾ, ਫਿਰ ਸੌਂ ਜਾਣਾ, ਫਿਰ ਜਾਗਣਾ, ਕੰਮ ਕਰਨਾ, ਖਾਣਾ, ਫਿਰ ਸੌਂ ਜਾਣਾ ਤੇ ਫਿਰ ਮਰ ਜਾਣਾ। ਇਹਨੂੰ ਕਹਿੰਦੇ ਨੇ ਜ਼ਿੰਦਗੀ। ਇਹ ਤਾਂ ਸਾਡੀ ਗੱਡੀ ਵੀ ਕਰ ਰਹੀ ਹੈ, ਪੈਟਰੋਲ ਪੰਪ ਤੋਂ ਤੇਲ ਭਰਾਓ ਚੱਲੀ ਜਾਏਗੀ, ਫਿਰ ਭਰਾਓ ਫਿਰ ਚੱਲ ਜਾਏਗੀ, ਫਿਰ ਪੁਰਾਣੀ ਹੋ ਜਾਏਗੀ, ਫਿਰ ਖਸਤਾ ਹੋ ਜਾਏਗੀ। ਤਾਂ ਆਦਮੀ ਕੋਈ ਮਸ਼ੀਨ ਤਾਂ ਹੈ ਨਹੀਂ, ਉਹ ਤੇ ਮਨੁੱਖ ਸੀ, ਇਨਸਾਨ ਸੀ, ਉਹਦੇ ਵਿੱਚ ਤਾਂ ਜਿੰਦ ਜਾਨ ਸੀ। ਉਹਨੂੰ ਤੇ ਚਾਹੀਦਾ ਸੀ ਕੋਈ ਨਵਾਂ ਕੰਮ ਕਰਦਾ ਜਿਹਦੇ ਵਾਸਤੇ ਉਹਨੂੰ ਭੇਜਿਆ ਗਿਆ ਸੀ। ਉਹ ਕੰਮ ਬਹੁਤ ਜ਼ਰੂਰੀ ਸੀ। ਮੈਂ ਰਾਤ ਹੀ ਇੱਕ ਥਾਂ ਤੇ ਬੇਨਤੀ ਕਰਕੇ ਆਇਆ, ਸਾਂਝੀ ਕਰਦੇ ਹਾਂ ਕਿ ਪਰਮਾਤਮਾ ਨੇ ਜਿੰਨੀਆਂ ਵੀ ਜੂਨਾਂ ਬਣਾਈਆਂ ਨੇ, ਬਾਕੀਆਂ ਦਾ ਕੰਮ ਇਹ ਨਹੀਂ, ਸਿਫਤ ਸਲਾਹ ਕਰਨੀ, ਨਾਮ ਜਪਣਾ। ਕਿਤੇ ਬਚਨ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਪਸ਼ੂ ਨੂੰ ਸਮਝਾਇਆ ਹੋਵੇ, ਕਿਸੇ ਪੰਛੀ ਨੂੰ ਕਿਹਾ ਹੋਵੇ, ਪਰ ਬੰਦੇ ਨੂੰ ਵਾਰ ਵਾਰ ਸੁਚੇਤ ਕੀਤਾ ਗਿਆ ਤੂੰ ਸਿਫਤ ਸਲਾਹ ਨੂੰ ਕਿਉਂ ਛੱਡਣਾ ਹੈ। ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਹਜ਼ੂਰ ਕਹਿੰਦੇ ਨੇ, ਤੂੰ ਜਦੋਂ ਜਨਮ ਲੈਣਾ ਸੀ ਰੱਬ ਦੇ ਨਾਲ, ਇਹ ਤੂੰ ਸਮਝੌਤਾ ਕੀਤਾ ਸੀ, ਉਹਨੇ ਤੈਨੂੰ ਬਣਾਇਆ ਹੀ ਤਾਂ, ਤੈਨੂੰ ਭੇਜਿਆ ਹੀ ਤਾਂ, ਕਿਉਂਕਿ ਤੇਰੇ ਰਾਹੀਂ ਉਹਦੀ ਖੁਰਾਕ ਬਣਦੀ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਗੋਬਿੰਦ ਭਾਉ ਭਗਤ ਕਾ ਭੁੱਖਾ, ਉਹਦੀ ਵੀ ਇੱਕ ਤ੍ਰਿਸ਼ਨਾ ਹੈ, ਰੱਬ ਦਾ ਵੀ ਇੱਕ ਲੋਭ ਹੈ, ਉਹਨੂੰ ਵੀ ਇੱਕ ਖੁਰਾਕ ਚਾਹੀਦੀ ਹੈ। ਉਹ ਵੀ ਕਿਸੇ ਹਿਰਸ ਵਿੱਚ ਜਿਉਂਦਾ ਹੈ, ਉਹਦੀ ਖੁਰਾਕ ਹੈ ਕਿ ਕੋਈ ਉਸ ਨੂੰ ਪਿਆਰ ਕਰੇ, ਕੋਈ ਉਸ ਨੂੰ ਪ੍ਰੇਮ ਕਰੇ। ਉਹਨੇ ਬੰਦੇ ਦੀ ਤਸਵੀਰ ਬਣਾਈ ਹੋਈ ਤਾਂ ਹੈ, ਨਹੀਂ ਤੇ ਬਾਕੀ ਜਾਨਵਰ ਬਣਾਏ ਸਨ, ਇੱਕ ਜਾਨਵਰ ਹੋਰ ਬਣਾ ਦਿੰਦਾ। ਬੁੱਧੀ ਨਾ ਪਾਉਂਦਾ ਇਹਦੇ ਵਿੱਚ, ਇਹਦੇ ਵਿੱਚ ਸੋਚ ਸਮਝ ਨਾ ਪਾਉਂਦਾ। ਤਾਂ ਉਹਨੇ ਇਨਸਾਨੀ ਜਾਮਾ ਕਾਹਦੇ ਵਾਸਤੇ ਬਣਾਇਆ? ਇਨਸਾਨੀ ਜਾਮਾ ਬਣਾਇਆ ਸਿਫਤ ਸਲਾਹ ਕਰਨ ਵਾਸਤੇ ਤੇ ਪ੍ਰੇਮ ਕਰਨ ਵਾਸਤੇ। ਪਰ ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ, ਸੌ ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ। ਉਸ ਮਨੁੱਖ ਨੂੰ ਪਰਮਾਤਮਾ ਵੱਲੋਂ ਵਾਰ ਵਾਰ ਉਲਾਮਾ ਮਿਲਦਾ, ਦਿਨ ਦੇ ਸੌ ਔਰ ਰਾਤ ਦੇ ਹਜ਼ਾਰ, ਇਹ ਉਲਾਮੇ ਦਿੱਤੇ ਜਾਂਦੇ ਨੇ ਪਰਮਾਤਮਾ ਵੱਲੋਂ। ਜਦੋਂ ਵਾਪਸ ਮੁੜਾਂਗੇ ਸਭ ਤੋਂ ਪਹਿਲਾਂ ਇਹ ਹੋਵੇਗਾ। ਉਲਾਮਾ ਤਾਂ ਦਿੱਤਾ ਜਾਂਦਾ ਹੈ ਕਿ ਅੰਦਰ ਭਰ ਕੇ ਭੇਜਿਆ ਸੀ ਵੀ ਇਹ ਕੰਮ ਕਰਨਾ ਤੂੰ। ਜਿਵੇਂ ਕਿਸੇ ਕੰਮ ਵਾਸਤੇ ਇੱਕ ਬੰਦੇ ਨੂੰ ਭੇਜੋ, ਉਹ ਵਾਪਸ ਖਾਲੀ ਮੋੜ ਆਏ, ਕੰਮ ਨਾ ਕਰਕੇ ਆਵੇ। ਤਾਂ ਉਹਨੇ ਸਾਨੂੰ ਅੰਦਰ ਸਵਾਸ ਪਾ ਕੇ ਭੇਜਿਆ ਸੀ ਕਿ ਉੱਥੇ ਜਾ ਕੇ ਸਿਫਤ ਸਲਾਹ ਕਰਨੀ ਹੈ, ਪ੍ਰੇਮ ਕਰਨਾ ਤੁਸੀਂ, ਨਾਮ ਜਪਣਾ। ਇੱਥੇ ਆ ਕੇ ਵਿਸਰ ਗਿਆ, ਚੇਤੇ ਵਿੱਚੋਂ ਨਿਕਲ ਗਈ ਗੱਲ। ਇੱਥੇ ਮਾਹੌਲ ਹੀ ਇਸ ਤਰ੍ਹਾਂ ਦਾ, ਇੱਥੇ ਮਾਹੌਲ ਹੀ ਇਸ ਤਰ੍ਹਾਂ ਦਾ। ਬਹੁ ਗਿਣਤੀ ਹੋ ਗਈ, ਵੋਟਿੰਗ ਸਿਸਟਮ ਬਣ ਗਿਆ, ਜ਼ਿਆਦਾ ਲੋਕ ਹੀ ਇਸ ਤਰ੍ਹਾਂ ਦੇ ਨੇ। ਉਹ ਕਹਿੰਦੇ ਯਾਦ ਕਰਨਾ ਕੋਈ ਲੋੜ ਨਹੀਂ, ਕਿਹੜੇ ਚੱਕਰ ਵਿੱਚ ਪਏ ਹੋ, ਨਾਮ ਜਪਣਾ ਕੀ ਜ਼ਰੂਰੀ ਹੈ, ਧਰਮੀ ਹੋਣਾ ਕੋਈ ਜ਼ਰੂਰੀ ਥੋੜੀ ਹੈ। ਥੋੜੇ ਜਿਹੇ ਬੰਦੇ ਅਸੀਂ ਰੱਖੇ ਨੇ, ਕਹਿੰਦੇ ਤੁਸੀਂ ਧਰਮ ਕਮਾਓ, ਅਸੀਂ ਆਵਾਂਗੇ, ਤੁਸੀਂ ਰੱਖਿਆ ਜੇ ਸਿਰ ਤੇ ਹੱਥ, ਸਾਨੂੰ ਕੀ ਲੋੜ ਧਰਮ ਦੀ। ਇਹ ਤਰੀਕਾ ਬੜਾ ਗਲਤ ਸੀ, ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਦੇ ਕੇ ਭੇਜਿਆ ਸੀ ਪਰਮਾਤਮਾ ਨੇ। ਪਰ ਇੱਥੇ ਬਹੁ ਗਿਣਤੀ ਭੁੱਲਣ ਵਾਲਿਆਂ ਦੀ, ਇਸ ਕਰਕੇ ਉਹ ਕਹਿੰਦੇ ਭੁੱਲਣਾ ਜੀਵਨ ਹੈ, ਬਹੁਤੇ ਲੋਕ ਹੋ ਗਏ ਭੁੱਲਣ ਵਾਲੇ, ਯਾਦ ਕਰਨ ਵਾਲੇ ਥੋੜੇ ਰਹਿ ਗਏ। ਇਸ ਕਰਕੇ ਜਦੋਂ ਅਸੀਂ ਇਸ ਧਰਤੀ ਤੋਂ ਵਾਪਸ ਮੁੜਾਂਗੇ ਤਾਂ ਵਾਪਸੀ ਦੇ ਸਮੇਂ ਹਜ਼ੂਰ ਕਹਿੰਦੇ ਖੜੇ ਕਰਕੇ ਪੁੱਛਿਆ ਜਾਏਗਾ ਕਿ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਉੱਥੇ ਜਾ ਕੇ ਦੱਸਣਾ ਪਏਗਾ ਕਿ ਕੰਮ ਜਿਹੜਾ ਕਰਨ ਵਾਸਤੇ ਭੇਜਿਆ ਸੀ ਉਹ ਕੀਤਾ ਕਿ ਵਿੱਚ ਛੱਡ ਕੇ ਆ ਗਏ। ਪੂੰਜੀ ਭੇਜੀ ਸੀ ਕੰਮ ਲਈ, ਮਾਇਆ ਦੇ ਕੇ ਭੇਜਿਆ ਸੀ ਸਵਾਸਾਂ ਦੀ, ਕਿੱਥੇ ਖਰਚ ਕਰ ਦਿੱਤੇ ਸਵਾਸ, ਕਿੱਥੇ ਲਾ ਦਿੱਤੇ, ਕਿੱਥੇ ਜੀਵਨ ਨੂੰ ਬਰਬਾਦ ਕਰਕੇ ਮੁੜ ਗਏ। ਤਾਂ ਉਹਨੂੰ ਕਹਿੰਦੇ ਨੇ ਉਲਾਮੇ ਮਿਲਣੇ, ਹਜ਼ੂਰ ਕਹਿੰਦੇ ਸੌ ਉਲਾਮੇ ਦਿਨ ਹੈ ਕਿ ਇੱਕ ਇੱਕ ਦਿਨ ਦਾ ਇੱਕ ਸੌ ਉਲਾਮਾ ਪਰਮਾਤਮਾ ਵੱਲੋਂ ਇਸ ਅਕਿਰਤ ਕਣ ਬੰਦੇ ਨੂੰ, ਜਿਹੜਾ ਨਾਮ ਤੋਂ ਬਿਨਾਂ ਹੈ, ਬਾਣੀ ਤੋਂ ਬਿਨਾਂ ਹੈ, ਉਹਨੂੰ ਦਿੱਤਾ ਜਾਂਦਾ ਹੈ। ਰਾਤੀ ਮਿਲਣ ਸਹੰਸ, ਰਾਤ ਦੇ ਸਹੰਸ ਦੇ ਅਰਥ ਨੇ ਹਜ਼ਾਰਾਂ। ਤਾਂ ਇਸ ਤਰ੍ਹਾਂ 1100 ਉਲਾਮਾ ਇੱਕ ਦਿਨ ਦਾ ਹੋ ਗਿਆ ਆਦਮੀ ਨੂੰ, 100 ਦਿਨ ਦੇ, 1000 ਰਾਤ ਦਾ। ਕਿਸੇ ਬੰਦੇ ਨੂੰ ਇੱਕ ਵਾਰੀ ਉਲਾਮਾ ਦਿਓ ਨਾ, ਉਹ ਸਾਰਾ ਦਿਨ ਉਹ ਬੰਦਾ ਆਰਾਮ ਨਾਲ ਨਹੀਂ ਟਿਕਦਾ। ਤਾਂ ਜਿਹਨੂੰ 1100 ਉਲਾਮੇ ਇੱਕ ਦਿਨ ਦੇ ਬਣ ਗਏ, ਕਿੰਨੇ ਦਿਨ ਗੁਜ਼ਾਰੇ ਇਸ ਧਰਤੀ ਤੇ। ਤਾਂ ਉਲਾਮੇ ਤੇ ਉਲਾਮਾ, ਬਾਬਾ ਫਰੀਦ ਜੀ ਨੂੰ ਕਿਸੇ ਪੁੱਛਿਆ ਬੰਦਾ ਮਰ ਕੇ ਕਿੱਥੇ ਜਾਂਦਾ ਹੈ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ। ਅਸਮਾਨ ਨੇ ਕਹਿੰਦੇ ਜ਼ਮੀਨ ਨੂੰ ਇੱਕ ਦਿਨ ਪੁੱਛਿਆ ਕਿ ਬੜੇ ਬੜੇ ਵੱਡੇ ਲੋਕ ਤੇਰੇ ਤੇ ਫਿਰਦੇ ਸਨ, ਝੰਡੇ ਚਲਾਉਂਦੇ, ਬੜਾ ਬੜਾ ਉਹਨਾਂ ਦਾ ਨਾਂ ਸੀ, ਕਿੱਧਰ ਚਲੇ ਗਏ? ਤੇ ਜਵਾਬ ਮਿਲਿਆ, ਜ਼ਮੀਨ ਨੇ ਜਵਾਬ ਦਿੱਤਾ, ਕਹਿਣ ਲੱਗੀ ਜਾਲਣ ਗੋਰਾਂ ਨਾਲ ਸਰੀਰ ਉਹਨਾਂ ਦੇ ਕਬਰਾਂ ਵਿੱਚ ਸੜਦੇ ਨੇ ਪਏ, ਸਰੀਰ ਇੱਥੇ ਕੀੜੇ ਖਾ ਰਹੇ ਨੇ ਕਬਰਾਂ ਵਿੱਚ। ਜਾਲਣ ਗੋਰਾਂ ਨਾਲ ਉਲਾਮੇ ਜੀ ਸਹਿ, ਤੇ ਉਹਨਾਂ ਦੀ ਜਿੰਦ ਜਿਹੜੀ ਏ ਰੱਬ ਵੱਲੋਂ ਉਲਾਮੇ ਸਹਿਣ ਕਰ ਰਹੀ ਏ, ਉਲਾਮੇ ਸਹਿਣੇ ਪੈਂਦੇ ਨੇ। ਤਾਂ ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ, ਇਸ ਪੰਕਤੀ ਵਿੱਚ ਸਪਸ਼ਟ ਕਰ ਦਿੱਤਾ ਕਿ ਬੰਦਾ ਇੱਥੇ ਪਰਮਾਤਮਾ ਦੀ ਸਿਫਤ ਕਰਨ ਵਾਸਤੇ ਆਇਆ ਸੀ, ਖਾਣ ਪੀਣ ਦੇ ਨਾਲ ਨਾਲ, ਕੰਮ ਕਰਨ ਦੇ ਨਾਲ ਨਾਲ, ਧਨ ਕਮਾਉਣ ਦੇ ਨਾਲ ਨਾਲ। ਇੱਕ ਜ਼ਰੂਰੀ ਕੰਮ ਸੀ ਜਿਹੜਾ, ਇਹ ਜਿਹੜੇ ਕੰਮ ਸਨ ਨਾ, ਇਹ ਤੇ ਸਰੀਰ ਨੂੰ ਚਲਾਉਣ ਵਾਸਤੇ ਸਨ, ਸਰੀਰ ਨੂੰ ਚਲਾਉਣ ਵਾਸਤੇ। ਪਰ ਜੀਵਨ ਇਹਨਾਂ ਵਿੱਚ ਫਸ ਗਿਆ। ਜ਼ਰੂਰੀ ਹੈ ਸਰੀਰ ਦੀ ਪਾਲਣਾ ਕਰਨੀ, ਕੰਮ ਕਰਨਾ। ਇਹਦੇ ਉੱਤੇ ਬੜੀ ਸੋਹਣੀ ਉਦਾਹਰਣ ਦਿੱਤੀ ਗਈ ਵੀ ਤਿੰਨ ਤਰ੍ਹਾਂ ਦੇ ਲੋਕ ਇਸ ਧਰਤੀ ਤੇ ਰਹਿੰਦੇ ਨੇ, ਤਿੰਨ ਪ੍ਰਕਾਰ ਦੇ। ਉਹਨਾਂ ਦੀ ਉਦਾਹਰਣ ਨੂੰ ਸਮਝਣ ਵਾਸਤੇ ਕਹਾਣੀਕਾਰ ਨੇ ਬੜਾ ਸੋਹਣਾ ਅਲੰਕਾਰ ਵਰਤਿਆ। ਉਹ ਕਹਿੰਦਾ ਹੈ ਇੱਕ ਬਾਦਸ਼ਾਹ ਨੇ ਤਿੰਨ ਘੋੜ ਸਵਾਰਾਂ ਨੂੰ ਬੁਲਾਇਆ, ਤਿੰਨ ਬੜੀ ਚੰਗੀ ਨਸਲ ਦੇ ਘੋੜੇ ਉਹਨਾਂ ਨੂੰ ਦਿੱਤੇ, ਤਿੰਨਾਂ ਨੂੰ ਹੀ ਰਸਤੇ ਦਾ ਖਰਚਾ ਦਿੱਤਾ ਔਰ ਤਿੰਨਾਂ ਨੂੰ ਹੀ ਕਿਹਾ ਕਿ ਤੁਸੀਂ ਇਹ 2000 ਕਿਲੋਮੀਟਰ ਦਾ ਸਫ਼ਰ ਇੰਨੇ ਸਮੇਂ ਵਿੱਚ ਕਰਕੇ ਵਾਪਸ ਮੁੜਨਾ ਹੈ। ਤੁਸੀਂ ਇਹਨਾਂ ਇਹਨਾਂ ਥਾਵਾਂ ਤੇ ਦੇਸ਼ ਵਿੱਚ ਜਾਣਾ, ਘੁੰਮ ਕੇ ਆਉਣਾ, ਵੇਖ ਕੇ ਆਉਣਾ, ਦਰਸ਼ਨ ਮੇਲੇ ਕਰਕੇ ਆਉਣੇ ਨੇ। ਤਿੰਨਾਂ ਨੂੰ ਇੱਕੋ ਜਿਹਾ ਖਰਚਾ, ਇੱਕੋ ਜਿਹੇ ਘੋੜੇ, ਇੱਕੋ ਜਿੰਨਾ ਰਸਤਾ ਬੰਦ, ਇੱਕੋ ਜਿੰਨਾ ਸਮਾਂ ਦਿੱਤਾ ਗਿਆ, ਤਿੰਨਾਂ ਨੂੰ ਦਿੱਤਾ ਗਿਆ ਔਰ ਕਿਹਾ ਗਿਆ ਜਿਹੜਾ ਸਭ ਤੋਂ ਪਹਿਲਾਂ ਮੁੜੇਗਾ ਉਹਨੂੰ ਇਨਾਮ ਦਿੱਤਾ ਜਾਏਗਾ, ਉਹਨੂੰ ਅਹੁਦਾ ਦਿੱਤਾ ਜਾਏਗਾ। ਤਿੰਨਾਂ ਨੇ ਪ੍ਰਬੰਧ ਕਰ ਲਿਆ, ਮਾਇਆ ਨਾਲ ਮਿਲ ਗਈ, ਘੋੜੇ ਵਧੀਆ ਨਸਲ ਦੇ, ਤਿੰਨੇ ਤੁਰ ਪਏ। ਪਰ ਉਸ ਵੇਲੇ ਬਾਦਸ਼ਾਹ ਨੇ ਇੱਕ ਸ਼ਰਤ ਲਾਈ ਸੀ, ਜਦੋਂ ਵਾਪਸ ਮੁੜੋਗੇ ਤਾਂ ਉਦੋਂ ਖਿਆਲ ਰੱਖਣਾ ਕਿ ਉਸ ਵਕਤ ਤੁਹਾਡੇ ਘੋੜੇ ਜਿਹੜੇ ਨੇ ਬਿਲਕੁਲ ਇਸੇ ਤਰ੍ਹਾਂ ਹੋਣੇ ਚਾਹੀਦੇ ਜਿਵੇਂ ਮੈਂ ਤੁਹਾਨੂੰ ਦੇ ਰਿਹਾ, ਕਮਜ਼ੋਰ ਨਹੀਂ ਹੋਣੇ ਚਾਹੀਦੇ ਤੇ ਸਫ਼ਰ ਵੀ ਹੋਣਾ ਚਾਹੀਦਾ। ਤਿੰਨਾਂ ਨੇ ਘੋੜੇ ਲਏ, ਚੱਲ ਪਏ। ਇੱਕ ਨੇ ਸੋਚਿਆ ਵੀ ਜਲਦੀ ਜਲਦੀ ਘੋੜਾ ਦੜਾਉਣਾ ਚਾਹੀਦਾ, ਉਹਨੇ ਦਿਨ ਰਾਤ ਘੋੜਾ ਭਜਾਇਆ, ਘੋੜੇ ਨੂੰ ਆਰਾਮ ਵੀ ਨਹੀਂ ਦਿੱਤਾ, ਪਾਣੀ ਵੀ ਨਹੀਂ ਪਿਆਇਆ ਸਮੇਂ ਤੇ, ਖਾਣ ਪੀਣ ਦਾ ਵੀ, ਖਾਣ ਪੀਣ ਵਾਸਤੇ ਦਾਣਾ ਵੀ ਨਹੀਂ ਦਿੱਤਾ। ਉਹ ਇਸ ਲੋਭ ਵਿੱਚ ਸੀ ਕਿ ਮੈਂ ਇਹਨਾਂ ਦੋਵਾਂ ਤੋਂ ਪਹਿਲਾਂ ਜਲਦੀ ਜਲਦੀ ਨਿਕਲ ਕੇ ਇਹ ਪੰਧ ਮੁਕਾ ਕੇ ਤੇ ਵਾਪਸ ਆਉਣਾ ਤੇ ਬਾਦਸ਼ਾਹ ਤੋਂ ਖੁਸ਼ੀ ਲੈਣੀ, ਅਹੁਦਾ ਲੈਣਾ। ਨਾ ਘੋੜੇ ਨੂੰ ਆਰਾਮ ਦਿੱਤਾ, ਨਾ ਪਾਣੀ, ਨਾ ਦਾਣਾ। ਉਹ 500-700 ਕਿਲੋਮੀਟਰ ਦੌੜਿਆ, ਬਿਮਾਰ ਹੋ ਗਿਆ, ਬੈਠ ਗਿਆ ਰਸਤੇ ਦੇ ਵਿੱਚ, ਇਲਾਜ ਕਰਾਇਆ ਨਹੀਂ ਉੱਠਿਆ, ਡਿੱਗ ਪਿਆ ਰਾਹ ਦੇ ਵਿੱਚ, ਅਖੀਰ ਨੂੰ ਉਹਦੀ ਮੌਤ ਹੋ ਗਈ। ਦੂਸਰਾ ਸੀ ਜਿਹੜਾ, ਉਹਨੇ ਸੋਚਿਆ ਵੀ ਬਾਦਸ਼ਾਹ ਨੇ ਕਿਹਾ ਘੋੜਾ ਵੀ ਤੰਦਰੁਸਤ ਰਹਿਣਾ ਚਾਹੀਦਾ, ਉਹਨੇ ਉਸ ਘੋੜੇ ਨੂੰ ਇੱਕ ਥਾਂ ਤੇ ਬੰਨ ਕੇ ਖਵਾਉਣਾ ਹੀ ਸ਼ੁਰੂ ਕਰ ਦਿੱਤਾ ਦਿਨ ਰਾਤ। ਉਹਨੇ ਇੰਨਾ ਖਵਾ ਦਿੱਤਾ ਵੀ ਘੋੜੇ ਦਾ ਵਜ਼ਨ ਡਬਲ ਹੋ ਗਿਆ, ਉਹ ਤੁਰਨੋ ਹੀ ਰਹਿ ਗਿਆ। ਇੱਕ ਭੁੱਖਾ ਮਰ ਗਿਆ ਤੇ ਇੱਕ ਰੱਜ ਕੇ ਮਰ ਗਿਆ। ਇੱਕ ਨੇ ਤਾਂ ਇਹ ਗਲਤੀ ਕੀਤੀ ਵੀ ਖਵਾਇਆ ਹੀ ਕੁਝ ਨਹੀਂ, ਭੁੱਖਾ ਮਾਰ ਦਿੱਤਾ। ਦੂਜੇ ਨੇ ਗਲਤੀ ਕਰ ਦਿੱਤੀ ਵੀ ਖੁਰਾਕ ਹੀ ਇੰਨੀ ਦੇ ਦਿੱਤੀ ਵੀ ਘੋੜਾ ਤੁਰਨ ਜੋਗਾ ਹੀ ਨਹੀਂ ਰਿਹਾ, ਉੱਠਣ ਜੋਗਾ, ਇੰਨਾ ਭਾਰਾ ਹੋ ਗਿਆ ਸਰੀਰ। ਤੀਸਰੇ ਨੇ ਸਮਝਦਾਰੀ ਵਰਤੀ, ਉਹਨੇ ਸਾਰੇ ਪੰਧ ਨੂੰ ਵੰਡ ਲਿਆ ਵੀ ਕਿੰਨੇ ਕਿਲੋਮੀਟਰ ਰੋਜ਼ ਸਫ਼ਰ ਕਰਨਾ, ਕਿੱਥੇ ਜਾ ਕੇ ਪੜਾਅ ਕਰਨਾ, ਕਿੰਨੀ ਵਾਰੀ ਇਹਨੂੰ ਪਾਣੀ ਪਿਆਉਣਾ, ਕਿੱਥੇ ਜਾ ਕੇ ਇਹਨੂੰ ਦਾਣਾ ਖਵਾਉਣਾ, ਧੁੱਪ ਛਾਂ ਦਾ ਖਿਆਲ ਰੱਖਣਾ। ਉਹ ਵਿਅਕਤੀ ਪੰਧ ਕਰਦਾ ਕਰਦਾ, ਸਫ਼ਰ ਕਰਦਾ ਕਰਦਾ ਬੜੇ ਆਰਾਮ ਨਾਲ ਜਦੋਂ ਸਫ਼ਰ ਕਰਕੇ ਵਾਪਸ ਮੁੜਿਆ, ਬਾਦਸ਼ਾਹ ਦੇ ਕੋਲ ਆਇਆ, ਦੂਜੇ ਵੀ ਦੋਵੇਂ ਪਰਤ ਆਏ। ਇੱਕ ਦਾ ਤੇ ਘੋੜਾ ਮਰ ਹੀ ਗਿਆ ਸੀ ਭੁੱਖਾ ਰਹਿ ਰਹਿ ਕੇ, ਇੱਕ ਦਾ ਵਜ਼ਨ ਬਹੁਤ ਵੱਧ ਚੁੱਕਾ ਸੀ ਘੋੜੇ ਦਾ। ਉਹਨੇ ਕਿਹਾ ਸਫ਼ਰ ਕਰ ਰਹੇ, ਦੋਵਾਂ ਦੇ ਸਿਰ ਨੀਵੇਂ ਸਨ, ਜਿਨ੍ਹਾਂ ਨੇ ਯਾਤਰਾ ਪੂਰੀ ਨਹੀਂ ਸੀ ਕੀਤੀ, ਪਰ ਜਿਨ੍ਹੇ ਤਰਤੀਬ ਵਿੱਚ ਯਾਤਰਾ ਕੀਤੀ ਉਹਨੇ ਬੜੀ ਖੁਸ਼ੀ ਖੁਸ਼ੀ ਵਾਪਸ ਆ ਕੇ ਦੱਸਿਆ ਮੈਂ ਯਾਤਰਾ ਵੀ ਕਰ ਆਇਆ, ਆ ਘੋੜਾ ਵੀ ਫੜੋ ਆਪਣਾ ਉਸੇ ਤਰ੍ਹਾਂ ਜਿਵੇਂ ਲੈ ਕੇ ਗਿਆ ਸੀ, ਵਾਪਸ ਮੁੜਿਆ। ਇਸ ਤਰ੍ਹਾਂ ਤਿੰਨ ਤਰ੍ਹਾਂ ਦੇ ਲੋਕ ਨੇ ਇਸ ਧਰਤੀ ਦੇ। ਕੁਝ ਲੋਕ ਤੇ ਧਰਮ ਦੇ ਵਿੱਚ ਤੁਰਦੇ ਨੇ, ਉਹ ਨਾ ਖਾਂਦੇ ਨੇ, ਨਾ ਪੀਂਦੇ ਨੇ, ਨਾ ਸੌਂਦੇ ਨੇ, ਨਾ ਸਰੀਰ ਨੂੰ ਆਰਾਮ ਦਿੰਦੇ ਨੇ, ਦਿਨ ਰਾਤ ਉਸ ਘੋੜੇ ਵਾਂਗੂ ਸਰੀਰ ਨੂੰ ਦੱਬੀ ਜਾਂਦੇ ਨੇ ਵੀ ਅਸੀਂ ਜਲਦੀ ਕਾਮਯਾਬ ਹੋਣਾ, ਅਸੀਂ ਜਲਦੀ ਮਿਲਣਾ ਪਰਮਾਤਮਾ ਨੂੰ। ਉਹ ਵੀ ਰਾਹ ਵਿੱਚ ਹੀ ਰਹਿ ਜਾਂਦੇ ਨੇ, ਤਰਤੀਬ ਤੋਂ ਬਿਨਾਂ ਹੈ, ਮਰਿਆਦਾ ਤੋਂ ਬਾਹਰ ਹੈ। ਤੇ ਆ ਦੂਜੇ ਵਾ ਜਿਹੜਾ ਆਪਣੇ ਵਾਲਾ ਲਾਣਾ ਵੀ ਖਾਣਾ ਪੀਣਾ ਸੌਣਾ ਹੱਸਣਾ, ਖਾਣਾ ਪੀਣਾ ਜੀਵਨ ਹੈ। ਉਹਨਾਂ ਦਾ ਪ੍ਰਬੰਧ ਇਹ ਹੁੰਦਾ ਵੀ ਕਿਹੜੀ ਨਵੀਂ ਆਈਟਮ ਆਈ ਹੈ, ਬਾਜ਼ਾਰ ਦੇ ਵਿੱਚ ਖਾਣ ਪੀਣ ਵਾਲੀ, ਪਤਾ ਕਰੋ ਨਵਾਂ ਕੀ ਆਇਆ ਹੈ, ਕਿਹੜੀ ਪ੍ਰਕਾਰ ਦੀ ਚੀਜ਼ ਆ ਗਈ। ਤਾਂ ਐਸੇ ਲੋਕ ਪਏ ਹੋਏ ਨੇ ਆਪਣੇ ਬੈੱਡ ਤੇ, ਆਪਣੇ ਬੈੱਡਰੂਮ ਦੇ ਵਿੱਚ, ਉਹਨਾਂ ਦਾ ਮਕਸਦ ਹੀ ਹੋਰ ਕੋਈ ਨਹੀਂ, ਬਸ ਖਾਣਾ ਹੀ ਮਕਸਦ ਹੈ। ਬਸ ਇੱਕ ਪਾਸੇ ਟੀਵੀ ਹੈ, ਉਹਦਾ ਰਿਮੋਟ ਹੱਥ ਵਿੱਚ, ਇੱਕ ਪਾਸੇ ਰਸੋਈ ਹੈ, ਉਧਰ ਨੌਕਰ ਹੈ, ਉਹ ਦੇ ਜਾਂਦਾ, ਉਹ ਖਾਈ ਜਾਂਦੇ ਨੇ, ਤੇ ਸਿਰਫ ਇੱਕ ਪਾਸੇ ਖਾਲੀ ਹੈ ਦਰਵਾਜ਼ਾ ਜਿੱਥੋਂ ਬਾਹਰ ਨਿਕਲਣਾ, ਇੱਕ ਪਾਸੇ ਰਸੋਈ, ਇੱਕ ਪਾਸੇ ਟੈਲੀਵਿਜ਼ਨ, ਇੱਕ ਪਾਸੇ ਬਾਥਰੂਮ, ਬਸ ਇਹਨਾਂ ਤਿੰਨਾਂ ਚੀਜ਼ਾਂ ਨਾਲ ਹੀ ਕੰਮ ਹੈ, ਇਹਦੇ ਤੋਂ ਵੱਧ ਕੰਮ ਹੀ ਕੋਈ ਨਹੀਂ। ਜਾਂ ਬੈੱਡ ਹੈ, ਉਹਦੇ ਉੱਤੇ ਜੀਵਨ ਗੁਜ਼ਾਰ ਦੇਣਾ। ਤਾਂ ਇੰਨਾ ਸਰੀਰ ਭਾਰਾ ਹੋ ਗਿਆ, ਵੱਧ ਗਿਆ ਕਿ ਖਾਣਾ ਪੀਣਾ ਸਭ ਕੁਝ ਬਣ ਗਿਆ। ਆਦਮੀ ਕਹਿੰਦੇ ਨੇ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਇੱਕ ਬਣੀ, ਤੇ ਮਨੁੱਖ ਬਣ ਗਿਆ ਪ੍ਰਸ਼ਾਦੇ ਮਕਾਉਣ ਵਾਲੀ ਮਸ਼ੀਨ, ਇਹਦੀ ਹੋਰ ਕੋਈ ਡਿਊਟੀ ਨਾ ਰਹੀ। ਉਹਨੇ ਇਹ ਜੀਵਨ ਸਮਝ ਲਿਆ, ਉਹ ਵੀ ਰਾਹ ਵਿੱਚ ਰਹਿ ਗਏ। ਪਰ ਜਿਨ੍ਹਾਂ ਨੇ ਇਸ ਸਰੀਰ ਨੂੰ ਜੁਗਤ ਵਿੱਚ ਵਰਤ ਲਿਆ, ਲੋੜ ਅਨੁਸਾਰ ਇਹਨੂੰ ਖਾਣਾ ਪੀਣਾ, ਲੋੜ ਅਨੁਸਾਰ ਆਰਾਮ, ਤੇ ਬਾਕੀ ਦਾ ਸਮਾਂ ਮਿਹਨਤ ਕਰਦੇ ਰਹੇ, ਕਮਾਈ ਕਰਦੇ ਰਹੇ, ਸੰਸਾਰ ਦੇ ਕੰਮ ਵੀ ਤੇ ਧਰਮ ਨੂੰ ਵੀ ਕੰਮ ਕਰਕੇ ਜ਼ਰੂਰੀ ਕੰਮ ਸਮਝ ਕੇ ਕਮਾਇਆ, ਉਹ ਲੋਕ ਇਸ ਧਰਤੀ ਤੇ ਕਾਮਯਾਬ ਹੋ ਗਏ, ਉਹ ਅੱਗੇ ਵੱਧ ਗਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਤਰਤੀਬ ਦਾ ਜੀਵਨ, ਤਰੀਕੇ ਦਾ ਜੀਵਨ, ਜਿਹੜਾ ਤਰੀਕੇ ਤੋਂ ਬਾਹਰ ਹੈ ਉਹ ਕੋਈ ਜੀਵਨ ਨਹੀਂ ਹੈ। ਸਤਿਗੁਰੂ ਨੇ ਇਸ ਕਰਕੇ ਬਚਨ ਕੀਤੇ ਕਿ ਮਨੁੱਖ ਨੂੰ ਧੰਨਵਾਦੀ ਹੋਣਾ ਚਾਹੀਦਾ, ਇਹ ਇੱਕ ਬੜਾ ਵੱਡਾ ਤਰੀਕਾ ਹੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਇਹ ਅੱਗ ਬੜੀ ਕੀਮਤੀ ਹੈ, ਇਹ ਸੂਰਜ ਬੜਾ ਕੀਮਤੀ ਦਿੱਤਾ ਉਸਨੇ ਬਣਾ ਕੇ, ਆ ਠੰਡ ਵਿੱਚ ਥੋੜੇ ਦਿਨਾਂ ਵਾਸਤੇ ਸੂਰਜ ਪਾਸੇ ਹੋ ਜਾ, ਤੁਸੀਂ ਵੇਖ ਲਓ ਬੰਦਾ ਕਿਵੇਂ ਬੇਚੈਨ ਹੁੰਦਾ, ਕਿਵੇਂ ਦੁਖੀ। ਇਹ ਸਾਰੀਆਂ ਅਣਦਿਸਦੀਆਂ ਦਾਤਾਂ ਨੇ, ਭਗਤੀ ਕਰਨ ਦਾ ਤਰੀਕਾ ਹੈ, ਇਹਨਾਂ ਦੁਆਰਾ ਜੁੜਿਆ ਜਾ ਸਕਦਾ। ਪਰ ਮਨੁੱਖ ਦੀ ਸਥਿਤੀ ਜਿਹੜੀ ਹੈ, ਗੁਰੂ ਅੰਗਦ ਦੇਵ ਜੀ ਕਹਿੰਦੇ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਮਨਮੁਖ ਦੀ ਨਿਸ਼ਾਨੀ ਹੈ ਉਹਨੇ ਦਿੱਤੀਆਂ ਹੋਈਆਂ ਦਾਤਾਂ ਦੇ ਉੱਤੇ ਆਪਣਾ ਝੰਡਾ ਗੱਢ ਲਿਆ, ਦੇਣ ਵਾਲੇ ਨੂੰ ਭੁੱਲ ਗਿਆ, ਇਹ ਮਨਮੁਖ ਦੀ ਨਿਸ਼ਾਨੀ ਹਜ਼ੂਰ ਨੇ ਵਰਣਨ ਕੀਤੀ। ਫਿਰ ਅੱਗੇ ਬਚਨ ਕਹਿੰਦੇ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ। ਇਸ ਤਰ੍ਹਾਂ ਦਾ ਬੰਦਾ ਜੇ ਸਿਆਣਾ ਵੀ ਬਹੁਤ ਹੈ, ਪੜ੍ਹਿਆ ਵੀ ਬਹੁਤ ਹੋਇਆ, ਵਿਦਿਆ ਵੀ ਬੜੀ ਹੈ, ਧਨ ਵੀ ਬੜਾ ਹੈ, ਤੰਦਰੁਸਤੀ ਵੀ ਬੜੀ ਹੈ, ਸਭ ਕੁਝ ਬਹੁਤ ਹੈ, ਸਾਰਾ ਕੁਝ ਬੜਾ ਹੈ, ਪਰ ਜੇ ਉਹ ਹੈ ਹੀ ਅਕਿਰਤ ਕਣ, ਜੇ ਉਹ ਹੈ ਹੀ ਮਨੁੱਖ ਲੈ ਕੇ ਭੁੱਲਣ ਵਾਲਾ, ਤੇ ਐਸੇ ਮਨੁੱਖ ਦੀ ਚਤੁਰਾਈ, ਸਿਆਣਪ, ਸੁੰਦਰਤਾ, ਧਨ ਤੇ ਅਮੀਰੀ ਬਾਰੇ ਕੀ ਕਿਹਾ ਜਾ ਸਕਦਾ ਹੈ, ਉਹਦੇ ਵਿੱਚ ਕੀ ਚੰਗਿਆਈ ਹੈ, ਭਾਵ ਉਹਦੇ ਵਿੱਚੋਂ ਕੁਝ ਵੀ ਕੰਮ ਆਉਣ ਵਾਲਾ ਨਹੀਂ। ਅਕਿਰਤ ਕਣ ਦੀ ਬਿਰਤੀ ਸਭ ਤੋਂ ਨੀਵੀਂ ਗਿਣੀ ਗਈ, ਸਭ ਤੋਂ ਵੱਡਾ ਅਪਰਾਧ ਹੈ। ਜਿਹੜਾ ਧਰਮ ਹੈ ਉਹ ਤੇ ਸਿਖਾਉਂਦਾ ਵੀ ਜੇ ਬੰਦੇ ਤੋਂ ਵੀ ਕੁਝ ਲਿਆ ਹੈ ਉਹਨੂੰ ਵੀ ਭੁੱਲਣਾ ਨਹੀਂ ਚਾਹੀਦਾ, ਰੱਬ ਤੇ ਬਹੁਤ ਵੱਡੀ ਚੀਜ਼ ਹੈ। ਪਰ ਆਮ ਤੌਰ ਤੇ ਬੰਦਾ ਭੁੱਲਦਾ ਹੈ, ਆਦਤ ਹੀ ਭੁੱਲਣ ਦੀ ਹੈ, ਇਹਦੀ ਆਦਤ ਹੀ ਮੁੱਕਰਨ ਦੀ ਹੈ। ਕੁਝ ਲਿਆ ਤੇ ਮੁੱਕਰ ਗਿਆ, ਕੁਝ ਲਿਆ ਤੇ ਬਸ ਉਹਨਾਂ ਚਿਰ ਸੰਬੰਧ ਜਿੰਨਾ ਚਿਰ ਲੈਣਾ ਸੀ, ਜਦੋਂ ਮਿਲ ਗਿਆ ਉਹਦੇ ਤੋਂ ਬਾਅਦ ਸੰਬੰਧ ਟੁੱਟ ਗਿਆ। ਇਸ ਕਰਕੇ ਬਚਨ ਕਹਿੰਦੇ ਐਸੇ ਮਨੁੱਖ ਦੀ ਸੁਰਤ, ਸੁਰਤ ਦਾ ਅਰਥ ਹੈ ਸਿਆਣਪ, ਕਿਸੇ ਕੰਮ ਦੀ ਨਹੀਂ। ਮਤ, ਉਹਦੀ ਮਤ ਭਾਵੇਂ ਕਿੰਨੀ ਵੱਡੀ ਹੈ ਉਹ ਵੀ ਨਿਕੰਮੀ ਹੈ। ਚਤੁਰਾਈ, ਜੇ ਉਹਦੇ ਵਿੱਚ ਬਹੁਤ ਸਾਰੀਆਂ ਚਤੁਰਾਈਆਂ ਨੇ, ਉਹ ਚਤੁਰਾਈਆਂ ਵੀ ਕੰਮ ਵਿੱਚ ਆਉਣ ਵਾਲੀਆਂ ਨਹੀਂ। ਕਿਆ ਕਰ ਆਖ ਵਕਾਣੀ ਹੈ, ਅੱਗੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਅੰਤਰ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਅਕਿਰਤ ਘਣਤਾ ਦੀ ਦੁਨੀਆਂ ਦੇ ਵਿੱਚ ਜਿਉਂਦਾ ਹੈ, ਉਹ ਆਪਣੇ ਮਨੋਂ ਤਾਂ ਬਹੁਤ ਹੁਸ਼ਿਆਰ ਹੈ, ਆਪਣੇ ਮਨੋਂ ਤਾਂ ਬਹੁਤ ਸਿੱਧੇ ਰਾਹ ਤੇ ਜਾ ਰਿਹਾ, ਪਰ ਉਹ ਆਪਣੀ ਜ਼ਿੰਦਗੀ ਦੇ ਅੰਦਰ ਜੋ ਕੁਝ ਬੀਜ ਰਿਹਾ ਨਾ ਉਹੀ ਉੱਗਦਾ ਹੈ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ ਜੀਵਨ ਦੇ ਵਿੱਚ ਜੋ ਕੁਝ ਅਸੀਂ ਕਰਾਂਗੇ ਉਹਦੇ ਬੀਜ ਬਣ ਜਾਣਗੇ, ਉਹ ਵਾਪਸ ਉੱਗੇਗਾ, ਉਹੀ ਸਾਡੀ ਫਸਲ ਬਣ ਜਾਏਗੀ, ਉਹੀ ਸਾਡੀ ਪੂੰਜੀ ਬਣ ਜਾਏਗੀ। ਤਾਂ ਹਜ਼ੂਰ ਨੇ ਬਚਨ ਕੀਤੇ ਕਿ ਅੰਦਰ ਬੰਦੇ ਨੂੰ ਧਰੋਈ ਨਹੀਂ ਹੋਣਾ ਚਾਹੀਦਾ। ਇਹ ਸਾਰੇ ਸ਼ਬਦ ਬੜੇ ਚੀਜ਼ਾਂ ਦੀ ਵਿਆਖਿਆ ਕਰਦੇ ਨੇ। ਅੰਦਰ ਬਹਿ ਕੇ ਕਰਮ ਕਮਾਵੇ, ਇਹਦਾ ਅਰਥ ਹੈ ਕਿ ਜਿਹੜਾ ਮਨੁੱਖ ਸਿਰਫ ਸਵਾਰਥੀ ਹੈ, ਕੰਮ ਪੈਂਦਾ ਹੈ ਤੇ ਮੂੰਹ ਤੋਂ ਮਿੱਠਾ ਹੋ ਜਾਂਦਾ ਹੈ, ਕੰਮ ਨਿਕਲ ਜਾਂਦਾ ਤੇ ਅੰਦਰ ਕਪਟ ਰੱਖਦਾ ਹੈ ਕਿ ਜਿੱਦਣ ਇਹਦੇ ਨਾਲੋਂ ਮੈਨੂੰ ਕੰਮ ਮੇਰਾ ਖਤਮ ਹੋ ਗਿਆ, ਇਹਦੇ ਨਾਲੋਂ ਮੈਨੂੰ ਜ਼ਰੂਰਤ ਨਾ ਰਹੀ, ਮੈਂ ਇਸ ਬੰਦੇ ਨੂੰ ਥੱਲੇ ਡੇਗ ਦੇਣਾ। ਇਹ ਆਮ ਹੀ ਚੱਲਦਾ ਹੈ, ਸਾਰੀਆਂ ਲਾਈਨਾਂ ਵਿੱਚ ਚੱਲ ਰਿਹਾ। ਜ਼ਰੂਰੀ ਨਹੀਂ ਸੰਸਾਰ ਵਿੱਚ, ਧਰਮ ਦੀ ਦੁਨੀਆ ਵਿੱਚ ਬਹੁਤਾਤ ਵਿੱਚ ਲੋਕ ਇਸ ਦੋਸ਼ ਤੋਂ ਪੀੜਿਤ ਨੇ। ਇਹਨੂੰ ਕਹਿੰਦੇ ਨੇ ਧਰੋਹ ਕਰਨਾ, ਧੋਖਾ ਦੇਣਾ। ਔਰ ਮਨੁੱਖੀ ਜ਼ਿੰਦਗੀ ਦਾ ਸਾਰਿਆਂ ਤੋਂ ਵੱਡਾ ਅਪਰਾਧ ਗਿਣਿਆ ਗਿਆ ਕਿਸੇ ਨੂੰ ਧੋਖਾ ਦੇਣਾ, ਸਿੱਧਾ ਕਿਸੇ ਨੂੰ ਕਰ ਦੇਣਾ, ਕਹਿ ਦੇਣਾ ਹੋਰ ਗੱਲ ਹੈ, ਪਰ ਕਿਸੇ ਤਰੀਕੇ ਦੇ ਨਾਲ ਜਿਹਦੇ ਸਹਾਰੇ ਤੇ ਉੱਤੇ ਚੜ੍ਹਨਾ ਉਹਦੇ ਉਹਨੂੰ ਥੱਲੇ ਲਾ ਦੇਣਾ, ਉਹਨੂੰ ਡੇਗ ਦੇਣਾ, ਬਹੁਤ ਵੱਡਾ ਧਰੋਹ ਹੈ, ਬੜਾ ਵੱਡਾ ਧੋਖਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਅੰਤਰ ਬਹਿ ਕੇ ਕਰਮ ਕਮਾਵੇ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਕਪਟ ਰੱਖਦਾ ਹੈ, ਕਪਟ ਕਮਾਉਂਦਾ ਹੈ, ਧੋਖਾ ਦਿੰਦਾ ਹੈ ਕਿਸੇ ਨੂੰ, ਕਿਸੇ ਤੋਂ ਕੁਝ ਪ੍ਰਾਪਤ ਕਰਕੇ ਉਹਦਾ ਨੁਕਸਾਨ ਕਰਦਾ ਹੈ, ਸੋਚੋਂ ਕੁੰਡੀ ਜਾਣੀ ਹੈ, ਅਖੀਰ ਨੂੰ ਉਹਨੂੰ ਇਹ ਹਰਜਾਨਾ ਜਿਹੜਾ ਬਹੁਤ ਵੱਡਾ ਆਪਣੀ ਜ਼ਿੰਦਗੀ ਵਿੱਚ ਭੁਗਤਣਾ ਪੈਂਦਾ ਹੈ, ਉਹ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ। ਕਰਮ ਕਦੀ ਲੁਕਦਾ ਨਹੀਂ, ਭਾਵੇਂ ਕਿੱਥੇ ਕਰ ਲਓ। ਕਰਮ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਕਰਤੂਤ ਜਿਹੜੀ ਹੈ ਇਸ ਤਰ੍ਹਾਂ ਦੀ ਚੀਜ਼। ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਕਰਮ ਕਰਤੂਤ ਬੇਲ ਵਿਸਥਾਰੀ। ਕਰਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ, ਬੇਲ ਵਿਸਥਾਰੀ ਦਾ ਮਤਲਬ ਖਿਲਰ ਜਾਣਾ। ਬੇਲ ਕਹਿੰਦੇ ਨੇ ਵੱਲ ਨੂੰ। ਸਤਿਗੁਰੂ ਨੇ ਬਚਨ ਕੀਤੇ ਨੇ ਕਰਮ ਵੇਖ ਕੇ ਕਰੀ, ਇਹ ਵੱਲ ਵਰਗਾ ਹੈ, ਬੇਲ ਵਰਗਾ ਹੈ। ਬੇਲ ਦੇ ਅਰਥ ਕੀ ਨੇ, ਜਿੱਦਣ ਉੱਗੀ ਸੀ ਉਦਣ ਛੋਟੀ ਜਿਹੀ ਸੀ। ਤੁਸੀਂ ਵੇਖਿਆ ਹੋਵੇਗਾ ਬੇਲ ਕਿਸੇ ਰੁੱਖ ਦੀ ਜੜ੍ਹ ਨਾਲ ਉੱਗਦੀ ਹੈ, ਰੁੱਖ ਬਹੁਤ ਵੱਡਾ ਤੇ ਬੇਲ ਜਿਹੜੀ ਬਿਲਕੁਲ ਇੱਕ ਇੰਚ ਦੀ। ਵੇਖਣ ਵਾਲਾ ਕਹਿੰਦਾ ਇਹਨੇ ਕੀ ਕਰਨਾ ਹੈ, ਪਰ ਉਹਦੇ ਪੱਤੇ ਨਿਕਲਦੇ ਗਏ, ਉਹਦਾ ਆਕਾਰ ਵੱਧਦਾ ਗਿਆ। ਇੱਕ ਮਹੀਨੇ ਬਾਅਦ ਵੇਖਿਆ ਉਹ ਜਿਹੜੀ ਬੇਲ ਬਿਲਕੁਲ ਛੋਟੀ ਸੀ ਇੱਕ ਇੰਚ ਦੀ, ਸਾਰੇ ਰੁੱਖ ਨੂੰ ਉਹਨੇ ਢੱਕ ਲਿਆ, ਸਾਰਾ ਰੁੱਖ ਉਹਦੇ ਥੱਲੇ ਆ ਗਿਆ। ਕਰਮ ਜਿਹੜਾ ਵੀ ਅਸੀਂ ਕਰਾਂਗੇ ਜੇ ਸ਼ੁਭ ਹੈ ਤਾਂ ਵੀ ਉਹ ਸਾਰੀ ਜ਼ਿੰਦਗੀ ਨੂੰ ਕਵਰ ਕਰ ਜਾਏਗਾ, ਢੱਕ ਲਵੇਗਾ, ਔਰ ਜੇ ਗਲਤ ਹੈ ਉਹਦੇ ਵੀ ਪੱਤੇ ਨਿਕਲਦੇ ਜਾਣੇ ਨੇ। ਕਰਮ ਦੇ ਅਰਥ ਨੇ ਜਿਹੜੀ ਚੀਜ਼ ਆਪਣੇ ਆਪ ਵੱਧਦੀ ਹੈ। ਕਰਮ ਦੇ ਅਰਥ ਜਿਵੇਂ ਮਾਇਆ ਵਿਆਜ ਤੇ ਹੈ ਨਾ, ਵਿਆਜ ਨਾਲ ਉਹ ਵੱਧਦੀ ਤੁਰੀ ਜਾਂਦੀ, ਜ਼ਿਆਦਾ ਹੋ ਜਾਂਦੀ ਹੈ, ਉਹਨੂੰ ਜ਼ਿਆਦਾ ਭਰਨਾ ਪੈਂਦਾ। ਤਾਂ ਕਰਮ ਉੱਥੇ ਰੁਕਦਾ ਨਹੀਂ ਜਿੰਨਾ ਚਿਰ ਉਹਦੀ ਜੜ ਨਾ ਪੱਟੀ ਜਾਏ। ਤੇ ਕਰਮ ਨਾਸ ਤਾਂ ਹੁੰਦਾ ਹੈ ਜੇ ਗਿਆਨ ਖੰਡ ਵਿੱਚ ਬੰਦਾ ਚਲਾ ਜਾਏ, ਤੇ ਗਿਆਨ ਖੰਡ ਵਿੱਚ ਤਾਂ ਹੁੰਦਾ ਜੇ ਧਰਮ ਖੰਡ ਵਿੱਚ ਪਹਿਲਾਂ ਜਾਏ। ਨਾਮ ਹੀ ਕਰਮ ਦੀ ਜੜ ਨੂੰ ਪੁੱਟ ਸਕਦਾ, ਹੋਰ ਕੋਈ ਤਰੀਕਾ ਨਹੀਂ ਤੇ ਉਪਰੋਂ ਉਪਰੋਂ ਸਾਰਾ ਕੁਝ ਵੱਢੀ ਜਾਵਾਂਗੇ, ਪਰਤ ਕੇ ਫਿਰ ਪੱਤੇ ਨਿਕਲੀ ਜਾਣਗੇ, ਫਿਰ ਕਰਮ ਆਉਣਗੇ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਜਿਹੜਾ ਮਨੁੱਖ ਧਰਮ ਕਮਾਉਂਦਾ, ਧਰਮ ਨੂੰ ਬੀਜਦਾ ਹੈ, ਉਹਦੀ ਪਰਿਸਥਿਤੀ ਕੀ ਹੈ, ਧਰਮ ਕਮਾਉਣ ਵਾਲੇ ਦੀ ਜ਼ਿੰਦਗੀ ਵਿੱਚ ਕਿਵੇਂ ਦੇ ਫਲ ਲੱਗਦੇ ਨੇ, ਕੀ ਉਹਨੂੰ ਪ੍ਰਾਪਤ ਹੁੰਦਾ, ਇਹ ਸ਼ਬਦ ਦਾ ਅੱਧਾ ਹਿੱਸਾ ਆਪਾਂ ਸ਼ਾਮ ਦੇ ਦਿਮਾਗ ਵਿੱਚ ਵਿਚਾਰਨਾ ਹੈ। ਸ਼ਾਮ ਦਾ ਸਮਾਂ ਜਿਹੜਾ 6 ਤੋਂ 7 ਵਜੇ ਤੱਕ ਹੈ, ਆਪ ਜੀ ਨੇ ਪਹੁੰਚ ਕੇ ਲਾਭ ਪ੍ਰਾਪਤ ਕਰਨਾ। ਹੁਣ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।